ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੇ ਮਹੱਲਾ ਪੰਜਵਾ ਘਰ ਦੂਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗੋ ਦਾਨ ਠਾਕੁਰ ਨਾਮ ਅਵਰ ਕਛੂ ਮੇਰਾ ਸੰਗ ਨਾ ਚਾਲਾ ਮਿਲੈ ਕਿਰਪਾ ਗੁਣ ਗਾਮ ਮੰਗੋ ਦਾਨ ਠਾਕੁਰ ਨਾਮ ਅਵਰ ਕਛੂ ਮੇਰਾ ਸੰਗ ਨਾ ਚਾਲਾ ਮਿਲੈ ਕਿਰਪਾ ਗੁਣ ਗਾਮ ਰਹਾਉ ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ ਧਾਏ ਧਾਏ ਬਹੁਬਿਧ ਕੋ ਧਾਵੈ ਸਗਲ ਨਿਰਾਰਥ ਕਾਮ ਬਿਨ ਗੋਬਿੰਦ ਅਵਰ ਜੇ ਚਾਹੋ ਦੀਸੈ ਸਗਲ ਬਾਤ ਹੈ ਖਾਮ ਕਹੋ ਨਾਨਕ ਸੰਤ ਰੇਨ ਮੰਗੋ ਮੇਰੂ ਮਨ ਪਾਵੈ ਬਿਸਰਾਮ ਬਿਨ ਗੋਬਿੰਦ ਅਵਰ ਜੇ ਚਾਹੋ ਦੀਸੈ ਸਗਲ ਬਾਤ ਹੈ ਖਾਮ ਕਹੋ ਨਾਨਕ ਸੰਤ ਰੇਨ ਮੰਗੋ ਮੇਰੂ ਮਨ ਪਾਵੈ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ, ਜੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰ ਰਹੇ ਹੋ, ਦਸੋ ਪਾਤਸ਼ਾਹੀਆਂ ਦੀ ਜੋਤ ਸ਼ਬਦਾ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸੁਭਾਏਮਾਨ ਹੋ ਕਰਕੇ ਮਨੁੱਖਤਾ ਦੇ ਭਲੇ ਹਿੱਤ ਸ੍ਰੀ ਮੁਖਵਾਕ ਬਖਸ਼ਦੇ ਨੇ, ਜਿਸ ਮੁਖਵਾਕ ਦੀ ਕਥਾ ਆਪ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕੇ ਸਰਵਣ ਕਰਦੇ ਹੋ। ਗੁਰੂ ਕੀ ਜੋ ਬਾਣੀ ਹੈ, ਜੋ ਪਰਮਾਤਮਾ ਦੀ ਵਡਿਆਈ ਹੈ, ਉਸਤਤੀ ਹੈ, ਇਸਦਾ ਜਿਹੜਾ ਮਹਾਤਮ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਤੁਹਾਨੂੰ ਮਿਲੇਗਾ। ਮਹਾਰਾਜ ਹੁਕਮ ਕਰਦੇ ਨੇ, ਅਕਥ ਕਥਾ ਵਿਚਾਰੀ ਹੈ ਜੇ ਸਤਿਗੁਰ ਮਾਹੇ ਸਮਾਏ। ਜਿਹੜਾ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾ ਕੇ ਅਕਥ ਦੀ ਕਥਾ ਨੂੰ ਵਿਚਾਰਦਾ ਹੈ, ਸੁਣਦਾ ਹੈ, ਗਾਉਂਦਾ ਹੈ, ਹਿਰਦੇ ਅੰਦਰ ਟਿਕਾਉਂਦਾ ਹੈ ਅਤੇ ਆਪਣਾ ਜੀਵਨ ਗੁਰਬਾਣੀ ਦੇ ਅਨੁਕੂਲ ਢਾਲ ਲੈਂਦਾ ਹੈ। ਮਹਾਰਾਜ ਕਹਿੰਦੇ ਪੀ ਅੰਮ੍ਰਿਤ ਸੰਤੋਖਿਆ ਦਰਗਹਿ ਪੈਦਾ ਜਾਏ। ਇਸ ਨਾਮ ਰੂਪੀ ਅੰਮ੍ਰਿਤ ਨੂੰ ਪੀ ਕਰਕੇ, ਸੁਣ ਕਰਕੇ ਹਿਰਦੇ ਵਿੱਚ ਟਿਕਾਉਣ ਵਾਲਾ ਜਿਹੜਾ ਹੈ ਦਰਗਹਿ ਪੈਂਦਾ ਜਾਏ, ਉਸਦਾ ਲੋਕ ਤੇ ਸਹੁਰੇ ਗਾਈ, ਦਰਗਾਹ ਤੋਂ ਭਾਵ ਹੈ ਪਰਲੋਕ ਵੀ ਸੌਰ ਜਾਵੇਗਾ। ਸੋ ਬਾਣੀ ਨੂੰ ਸੁਣਨ ਦਾ, ਗੁਰੂ ਕੀ ਵਡਿਆਈ ਨੂੰ ਕਥਾ ਵਿਚਾਰ ਨੂੰ ਸੁਣਨ ਦਾ ਇਹ ਫਲ ਹੈ। ਕਥਾ ਕੀਰਤਨ ਨੂੰ ਜਿਹੜੇ ਸੁਣਨ ਵਾਲੇ ਨੇ, ਹਰ ਹਰ ਨਾਮ ਕਥਾ ਨਿਤ ਸੁਣੀਐ। ਮਹਾਰਾਜ ਕਹਿੰਦੇ ਹਰੀ ਦੇ ਨਾਮ ਦੀ ਜਿਹੜੀ ਕਥਾ ਹੈ ਨਿਤਾ ਪ੍ਰਤੀ ਸੁਣੋ, ਮਿਲ ਸਤ ਸੰਗਤ ਹਰ ਗੁਣ ਗਾਏ, ਜਗ ਭਉਜਲ ਦੁੱਤਰ ਤਰੀਐ ਜੀਓ। ਜਗਤ ਨੂੰ ਬੜਾ ਕਠਿਨ ਡੂੰਘਾ ਸਾਗਰ ਕਹਿ ਕੇ ਮਹਾਰਾਜ ਨੇ ਦਰਸਾਇਆ ਹੈ, ਜਿੱਥੇ ਦੁੱਖਾਂ ਦੀਆਂ ਛੱਲਾਂ ਨੇ। ਬਾਣੀ ਹੀ ਜਹਾਜ਼ ਹੈ। ਮਹਾਰਾਜ ਕਹਿੰਦੇ ਨੇ ਇਹ ਦੁੱਖਾਂ ਦਾ ਸਾਗਰ ਸੌਖਿਆਂ ਅਗਰ ਤਰਨਾ ਹੈ, ਗੁਰਬਾਣੀ ਦੇ ਨਾਲ ਜੁੜੋ, ਗੁਰਬਾਣੀ ਨੂੰ ਹਿਰਦੇ ਵਿੱਚ ਟਿਕਾਉਣਾ ਕਰੋ। ਇੱਥੇ ਗੁਰਬਾਣੀ ਤੋਂ ਭਾਵ ਹੈ ਜੋ ਸ੍ਰੀ ਮੁਖਵਾਕ ਨੇ, ਜੋ ਗੁਰੂ ਪਾਤਸ਼ਾਹਾਂ ਦੀ ਬਾਣੀ ਹੈ, ਜਾਂ ਜੋ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਇੱਥੇ ਨਜ਼ਦੀਕ ਰਾਮਸਰ ਵਿਖੇ ਬੈਠ ਕਰਕੇ ਭਾਈ ਗੁਰਦਾਸ ਜੀ ਹੁਣਾਂ ਪਾਸੋਂ ਲਿਖਵਾਈ ਹੈ। ਚਾਹੇ ਉਹ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ, ਚਾਹੇ ਭਗਤਾਂ ਦੀ ਬਾਣੀ ਹੈ, ਭੱਟਾਂ ਦੀ ਬਾਣੀ ਹੈ, ਗੁਰੂ ਕੇ ਪਿਆਰੇ ਸਿੱਖਾਂ ਸੇਵਕਾਂ ਦੀ ਬਾਣੀ ਹੈ। ਗੁਰਬਾਣੀ ਕੇਵਲ 10 ਪਾਤਸ਼ਾਹੀਆਂ ਦੇ ਅਲਫਾਜ਼ਾਂ ਲਈ ਆਉਂਦਾ ਹੈ, ਜਾਂ ਗੁਰੂ ਦੇ ਦਰ 'ਤੇ ਜਿਹੜੇ ਪ੍ਰਵਾਨ ਨੇ, ਭਾਈ ਨੰਦ ਲਾਲ ਜੀ ਦੀ ਬਾਣੀ, ਭਾਈ ਗੁਰਦਾਸ ਜੀ ਦੀ ਬਾਣੀ, ਦਸਮ ਪਾਤਸ਼ਾਹ ਦੀ ਜੋ ਬਾਣੀ ਹੈ, ਜਾਂ ਜਿਤਨੀ ਬਾਣੀ ਭਗਤਾਂ ਭੱਟਾਂ ਗੁਰਮੁਖਾਂ ਦੀ ਗੁਰੂ ਅਰਜਨ ਸਾਹਿਬ ਨੇ ਜੋ ਕਸਵੱਟੀ ਲਾਈ ਸੀ, ਪਰਮਾਤਮਾ ਦੀ ਉਸਤਤੀ ਜਿੱਥੋਂ ਝਲਕੇ, ਇਸ ਕਸਵੱਟੀ ਨੂੰ ਪਾਰ ਕਰਨ ਵਾਲੇ ਬੋਲ ਜੋ ਸ਼੍ਰੀ ਆਦਿ ਗ੍ਰੰਥ ਸਾਹਿਬ ਵਿੱਚ ਨੇ ਪ੍ਰਵਾਨ ਹੋ ਗਏ, ਉਸ ਬਾਣੀ ਦੀ ਬਾਤ ਹੈ। ਜਿਹੜਾ ਉਸਦੀ ਕਥਾ ਵਿਚਾਰ ਸੁਣਦਾ ਹੈ, ਮਹਾਰਾਜ ਕਹਿੰਦੇ ਨੇ ਲੋਕ ਤੇ ਪਰਲੋਕ ਉਹਦੇ ਸੋਹੇਲੇ ਹੋ ਜਾਂਦੇ ਨੇ। ਸਾਫ਼ ਇੱਕ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਐ। ਕਹਿੰਦੇ ਜਿਹੜੇ ਸਤਿਗੁਰੂ ਦੇ ਬੋਲ ਨੇ ਉਹ ਪਰਮਾਤਮਾ ਦੇ ਬੋਲ ਨੇ, ਇਹਨਾਂ ਬੋਲਾਂ ਤੋਂ ਹੀ ਸੱਚ ਸਰੂਪ ਪਰਮਾਤਮਾ ਦੀ ਝਲਕ ਪੈਂਦੀ ਹੈ। ਹਾਂ, ਹੋਰ ਬੜੇ ਨੇ, ਗੁਰੂ ਘਰ 'ਚੋਂ ਹੀ ਚੱਲ ਪਿਆ ਸੀ, ਜਿਵੇਂ ਬਾਬਾ ਪ੍ਰਿਥਵੀ ਚੰਦ ਦਾ ਪਰਿਵਾਰ, ਰਾਮ ਰਾਈਏ ਜਾਂ ਧੀਰ ਮੱਲੀਏ, ਇਹਨਾਂ ਸਾਰਿਆਂ ਕੀ ਕੀਤਾ ਹੈ, ਇਹ ਗੁਰੂ ਅਰਜਨ ਸਾਹਿਬ ਦੇ ਬਰਾਬਰ, ਗੁਰੂ ਕਿਆਂ ਦੀ ਬਾਣੀ ਦੇ ਬਰਾਬਰ ਕਵਿਤਾਵਾਂ ਉਚਾਰ ਕੇ ਕੱਚੀਆਂ, ਨਾਲ ਨਾਨਕ ਲਫ਼ਜ਼ ਲਾਉਂਦੇ ਸਨ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ। ਇਹਦੇ ਬਾਰੇ ਵੀ ਗੁਰੂ ਸਾਹਿਬ ਨੇ ਆਪ ਹੀ ਦੱਸ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਸਤਿਗੁਰ ਕੀ ਰੀਸ ਹੈ ਹੋਰ ਕੱਚ ਪਿੱਚ ਬੋਲਦੇ, ਸੇ ਕੁੜਿਆਰ ਕੂੜੇ ਝੜ ਪੜੀਐ। ਮਹਾਰਾਜ ਕਹਿੰਦੇ ਨੇ ਕਈ ਆਪਣੇ ਝੂਠੇ ਬੋਲਾਂ ਨੂੰ ਗੁਰਬਾਣੀ ਦਾ ਲਕਬ ਦੇ ਕੇ ਲੋਕਾਂ ਵਿੱਚ ਪ੍ਰਚਾਰਦੇ ਨੇ, ਕੱਚੇ ਬੋਲਾਂ ਨੂੰ ਪ੍ਰਚਾਰਦੇ ਨੇ। ਸੋ ਇੱਥੇ ਇੱਕ ਗੱਲ ਨੂੰ ਸਮਝਣ ਦਾ ਯਤਨ ਕਰਿਓ, ਠੀਕ ਹੈ ਕੋਈ ਚੰਗੀ ਕਵਿਤਾ ਉਚਾਰ ਲੈਂਦਾ ਹੈ, ਠੀਕ ਹੈ ਕੋਈ ਬ੍ਰਿਜ ਭਾਸ਼ਾ ਦਾ ਗਿਆਨੀ ਹੈ, ਕੋਈ ਪਿੰਗਲ ਜਾਣਦਾ ਹੈ, ਲਗਾ ਮਾਤਰਾ ਜਾਣਦਾ ਹੈ, ਹੁਣ ਚੰਗੀ ਕਵਿਤਾ ਉਚਾਰਨੀ ਜਾਂ ਕਵਿਤਾ ਰਾਹੀਂ ਲੋਕਾਈ ਨੂੰ ਚੰਗੀ ਸੇਧ ਦੇਣੀ, ਐਸੀਆਂ ਰਚਨਾਵਾਂ ਨੂੰ ਪੜ੍ਹੋ, ਉਹਨਾਂ ਦਾ ਅਦਬ ਕਰੋ, ਸਤਿਕਾਰ ਕਰੋ, ਕੋਈ ਵੀ ਚੰਗੀ ਸੇਧ ਦਿੰਦਾ ਹੈ। ਜਿਵੇਂ ਆਪਾਂ ਕਈ ਵਾਰ ਦੇਖਿਆ ਹੈ ਕੁਝ ਪ੍ਰਚਾਰਕ ਧਾਰਨਾ ਜਦੋਂ ਲਾਉਂਦੇ ਨੇ ਨਾ, ਉਹ ਗੁਰਬਾਣੀ ਦੇ ਸ਼ਬਦ ਨਹੀਂ ਹੁੰਦੇ, ਗੁਰਬਾਣੀ ਤੋਂ ਬਾਹਰ ਦੇ ਅਲਫਾਜ਼ ਹੁੰਦੇ ਨੇ, ਕਵਿਤਾਵਾਂ ਹੁੰਦੀਆਂ ਨੇ। ਹਾਂ, ਜੇ ਚੰਗੀ ਸਿਹਤ ਮਿਲਦੀ ਹੈ ਤਾਂ ਤੁਸੀਂ ਸੁਣ ਲਵੋ, ਪਰ ਜੇ ਕੋਈ ਕੱਚੇ ਬੋਲਾਂ ਨੂੰ, ਕਵਿਤਾਵਾਂ ਨੂੰ ਆਖੇ ਵੀ ਇਹ ਸੱਚ ਦੀ ਬਾਣੀ ਹੈ, ਮੈਂ ਕਵਿਤਾਵਾਂ ਰਾਹੀਂ ਸੱਚ ਜ਼ਾਹਰ ਕਰਦਾ ਹਾਂ, ਠੀਕ ਹੈ, ਤੂੰ ਸੱਚ ਜ਼ਾਹਰ ਕਰ, ਸੱਚ ਬੋਲ, ਕੂੜ ਦੀ ਪਲ ਨੂੰ ਤੋੜ ਦੇ, ਇਹ ਵੱਖਰਾ ਵਿਸ਼ਾ ਹੈ। ਪਰ ਆਪਣੇ ਮਾਮੂਲੀ ਅਲਫਾਜ਼ਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਾਕ ਸੱਚੀ ਬਾਣੀ ਦੇ ਤੁਲ ਦੱਸੇ। ਮਹਾਰਾਜ ਕਹਿੰਦੇ, ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ। ਕਈ ਕੱਚੇ ਪਿੱਲੇ ਤੁਰੇ ਫਿਰਦੇ ਨੇ ਆਪਣੀਆਂ ਕਵਿਤਾਵਾਂ ਨੂੰ ਜਿਹੜੇ ਸੱਚੀ ਬਾਣੀ ਕਹਿੰਦੇ ਨੇ, ਕਹਿੰਦੇ ਸੇ ਕੁੜਿਆਰ ਕੂੜੇ ਝੜ ਪੜੀਏ, ਉਹ ਕੂੜੇ ਨੇ, ਝੂਠੇ ਨੇ, ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਅੱਜ ਨਹੀਂ ਤੇ ਕੱਲ ਇਹ ਝੜ ਜਾਣਗੇ। ਇਹ ਅੱਜ ਕੱਲ੍ਹ ਬੜਾ ਪ੍ਰਚਲਿਤ ਹੈ। ਵੈਸੇ ਤਾਂ ਤੁਸੀਂ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਜੋ ਰਹਿਤ ਮਰਿਆਦਾ ਦਾ ਖਰੜਾ ਹੈ ਉਸਨੂੰ ਪੜ੍ਹਦੇ ਹੋ ਨਾ, ਉੱਥੇ ਕੀਰਤਨ ਕਿਸ ਦਾ ਹੋ ਸਕਦਾ ਹੈ, ਕਥਾ ਵਿਚਾਰ ਕਿਸ ਦੀ ਹੋ ਸਕਦੀ ਹੈ, ਬਾਣੀ ਹੈ ਕੀ ਹੈ, ਸਾਫ ਲਿਖਿਆ ਹੈ। ਰਹਿਤ ਮਰਿਆਦਾ ਦਾ ਜੋ ਖਰੜਾ ਹੈ ਉਹਦੇ ਵਿੱਚ ਤੁਸੀਂ ਕੀਰਤਨ ਦੇ ਲਕਬ ਦੇ ਨੀਚੇ ਜਿਹੜੀ ਡੈਫੀਨੇਸ਼ਨ ਹੈ ਉਸਨੂੰ ਧਿਆਨ ਦੇ ਨਾਲ ਪੜ੍ਹਿਓ। ਕੀਰਤਨ ਤੋਂ ਭਾਵ ਹੈ ਜਿਹੜੀ ਗੁਰਬਾਣੀ ਰਾਗਾਂ ਵਿੱਚ ਗੁਰੂ ਪਾਤਸ਼ਾਹ ਵੱਲੋਂ ਉਚਾਰੀ ਗਈ ਅਤੇ ਰਾਗੀ ਸਿੰਘ ਗਾਉਂਦੇ ਨੇ, ਨਾਲ ਸ਼੍ਰੋਮਣੀ ਕਮੇਟੀ ਵੱਲੋਂ ਉਹਦੀ ਇੰਗਲਿਸ਼ ਵਿੱਚ ਵੀ ਡੈਫੀਨੇਸ਼ਨ ਦਿੱਤੀ ਗਈ ਹੈ। ਕੀਰਤਨ ਮੀਨਸ ਸਿੰਗਿੰਗ ਦਾ ਸਪਿਰਚੁਅਲ ਕੰਪੋਜੀਸ਼ਨਸ ਇਨ ਟ੍ਰੈਡੀਸ਼ਨਲ ਮਿਊਜ਼ੀਕਲ ਮਈਅਰਸ, ਗੁਰੂ ਕੀ ਬਾਣੀ ਨੂੰ ਰਾਗਾਂ ਵਿੱਚ ਗਾਉਣਾ। ਅੱਛਾ, ਕੀਰਤਨ ਹੋ ਕਾਹਦਾ ਸਕਦਾ ਹੈ? ਕਈ ਆਪਣੇ ਕੱਚੇ ਬੋਲਾਂ ਨੂੰ ਹੀ ਕਹਿ ਦਿੰਦੇ ਨੇ ਮੈਂ ਸੱਚ ਦੀ ਬਾਣੀ ਬੋਲਦਾ, ਮੈਂ ਸੱਚਾ, ਆਹ ਬੜਾ ਦਾਵਾ ਕਰਦੇ ਨੇ, ਬਾਹਾਂ ਹੁਲਾਰਦੇ ਨੇ। ਗੁਰੂ ਨਾਨਕ ਸਾਹਿਬ ਦੇ ਤੁਲ ਆਪਣੇ ਆਪ ਨੂੰ ਦਰਸਾਉਂਦੇ ਨੇ। ਅੱਗੇ ਜਿਹੜਾ ਪੁਆਇੰਟ ਹੈ, ਕਹਿੰਦੇ ਕੀਰਤਨ ਜਿਹੜਾ ਹੈ ਨਾ ਕੇਵਲ ਗੁਰਬਾਣੀ ਦਾ ਹੋ ਸਕਦਾ ਹੈ ਜਾਂ ਗੁਰਬਾਣੀ ਦੀ ਵਿਆਖਿਆ ਸਰੂਪ ਰਚਨਾਵਾਂ ਦਾ। ਗੁਰਬਾਣੀ ਦੀ ਵਿਆਖਿਆ ਕੌਣ ਕਰਦੇ ਨੇ? ਭਾਈ ਨੰਦ ਲਾਲ ਜੀ ਦੀ ਬਾਣੀ, ਭਾਈ ਗੁਰਦਾਸ ਜੀ ਦੀ ਬਾਣੀ, ਇਨ ਦਾ ਕੋਂਗਰੈਗੇਸ਼ਨ, ਉੱਥੇ ਜਿਹੜਾ ਕੀਰਤਨ ਹੋ ਸਕਦਾ ਹੈ, ਇਟ ਸ਼ੁੱਡ ਬੀ ਫਰੋਮ ਓਨਲੀ ਗੁਰਬਾਣੀ, ਵੈਦਰ ਇਟਸ ਫਰੋਮ ਗੁਰੂ ਗ੍ਰੰਥ ਸਾਹਿਬ ਔਰ ਸ਼੍ਰੀ ਦਸਮ ਗ੍ਰੰਥ ਸਾਹਿਬ ਔਰ ਭਾਈ ਨੰਦ ਲਾਲ ਗੁਰਬਾਣੀ ਔਰ ਭਾਈ ਗੁਰਦਾਸ ਜੀ ਇਸ ਬਾਣੀ। ਇੱਥੇ ਹੈ ਗੁਰਬਾਣੀ, ਕਈ ਕਹਿੰਦੇ ਦਸਮ ਬਾਣੀ ਦੀ ਗੱਲ ਨਹੀਂ ਹੈ। ਆਓ, ਗੁਰਬਾਣੀ ਹੁੰਦੀ ਕੀ ਹੈ ਮਹਾਰਾਜ ਤੋਂ ਪੁੱਛੀਏ। ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਕਹਿੰਦੇ ਆਓ ਬਾਣੀ ਗਾਈਏ, ਬਾਣੀ ਹੁੰਦੀ ਕੀ ਹੈ? ਕਹਿੰਦੇ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਕਹਿੰਦੇ ਗੁਰੂ ਦੀ ਬਾਣੀ ਗਾਓ ਅਤੇ ਦਸ ਪਾਤਸ਼ਾਹੀਆਂ ਦੀ ਬਾਣੀ। ਹੁਣ ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਅਤੇ ਨੌਵੇਂ ਪਾਤਸ਼ਾਹ, ਇਹ ਛੇਆਂ ਪਾਤਸ਼ਾਹਾਂ ਦੀ ਬਾਣੀ ਵਿਦਵਾਨ ਜਨ ਜਾਣਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਦਸਵੇਂ ਪਾਤਸ਼ਾਹ ਦੀ ਦਸਮ ਗ੍ਰੰਥ ਅੰਦਰ ਹੈ। ਰਹਿ ਗਈਆਂ ਤਿੰਨ ਪਾਤਸ਼ਾਹੀਆਂ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ। ਉਹਨਾਂ ਦੇ ਜਿਹੜੇ ਹੁਕਮਨਾਮੇ ਨੇ ਉਹਨਾਂ ਨੂੰ ਵੀ ਅਸੀਂ ਬਾਣੀ ਵਰਗਾ ਹੀ ਅਦਬ ਦਿੰਦੇ ਹਾਂ, ਜਿਹੜੇ ਸਿੱਖਾਂ ਸੇਵਕਾਂ ਲਈ ਉਹਨਾਂ ਲਿਖੇ ਨੇ। ਜਿੰਨੀਆਂ ਵੀ ਕਵਿਤਾਵਾਂ ਨੇ, ਜਿੰਨੇ ਵੀ ਤੇਰੇ ਬੋਲ ਨੇ, ਉਹ ਗੁਰਬਾਣੀ ਦਾ ਮੁਕਾਬਲਾ ਨਹੀਂ ਕਰ ਸਕਦੇ। ਬਾਣੀ ਗੁਰੂ, ਗੁਰੂ ਹੈ ਬਾਣੀ, ਗੁਰਾਂ ਦੀ ਬਾਣੀ ਨੂੰ ਹੀ ਗੁਰਬਾਣੀ ਕਿਹਾ। ਅਤੇ ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਸਾਂ ਗੁਰੂਆਂ ਵਿੱਚ ਨੇ ਤਾਂ ਉਹਨਾਂ ਦੀ ਬਾਣੀ ਕਿਉਂ ਨਹੀਂ ਹੈ? ਸਵਾਲ ਉੱਠਦਾ ਹੈ। ਕੋਈ ਵੀ ਕਵਿਤਾ ਉਚਾਰੇ, ਸੱਚ ਦੀ ਬੋਲੀ ਬੋਲੇ, ਯਾਦ ਰੱਖਿਓ ਉਹ ਸੱਚ ਦੀ ਗੁਰਬਾਣੀ ਨਹੀਂ ਬਣ ਸਕਦੀ। ਕਹਿੰਦੇ ਸਭ ਤੋਂ ਉੱਚੀ ਬਾਣੀ ਜੋ ਹੈ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਉਸਨੂੰ ਹੀ ਅਸੀਂ ਸੁਣਨਾ ਹੈ, ਉਸਨੂੰ ਹੀ ਅਸੀਂ ਗਾਉਣਾ ਹੈ।
ਔਰ 84 ਦੇ ਗੇੜ ਤੋਂ, ਵਿਕਾਰਾਂ ਤੋਂ, ਰੋਗਾਂ ਤੋਂ ਨਿਜ਼ਾਤ ਦਿਵਾਉਣ ਵਾਲੀ ਕੇਵਲ ਗੁਰੂ ਪਾਤਸ਼ਾਹ ਦੀ ਗੁਰਬਾਣੀ ਹੈ। ਹੋਰ ਕਵਿਤਾਵਾਂ ਨਾਲ ਮੁਕਤੀ ਨਹੀਂ ਮਿਲਦੀ। ਠੀਕ ਹੈ, ਚੰਗਾ ਉਪਦੇਸ਼ ਮਿਲ ਜਾਂਦਾ ਹੈ, ਚੰਗੀ ਸਿੱਖਿਆ ਠੀਕ ਹੈ ਇਸ ਨਾਲ ਮਿਲ ਜਾਂਦੀ ਹੈ, ਪਰ ਸਿੱਖ ਨੇ ਧਿਆਨ ਵਿੱਚ ਰੱਖਣਾ ਹੈ ਸ਼੍ਰੀ ਮੁਖ ਵਾਕ, ਜੋ ਗੁਰੂ ਕੀ ਬਾਣੀ ਹੈ, ਗੁਰੂ ਕੇ ਪਾਕ ਬੋਲ ਨੇ, ਜਾਂ ਗੁਰੂ ਅਰਜਨ ਸਾਹਿਬ ਦੀ ਕਸਵੱਟੀ 'ਤੇ ਖਰੇ ਉਤਰੇ ਭਗਤਾਂ ਸੰਤਾਂ ਦੇ ਜਿਹੜੇ ਬੋਲ ਨੇ। ਜਦੋਂ ਹਰਿਮੰਦਰ ਸਾਹਿਬ ਤੋਂ ਗੁਰੂ ਕੇ ਵਜ਼ੀਰ ਫੁਰਮਾਨ ਜਾਰੀ ਕਰਦੇ ਨੇ, ਹੁਕਮਨਾਮਾ ਸ਼੍ਰੀ ਮੁਖ ਵਾਕ ਲੈਂਦੇ ਨੇ, ਜਿਹੜਾ ਵੀ ਇਸ ਸ਼੍ਰੀ ਮੁਖ ਵਾਕ ਦੀ ਕਥਾ ਵਿਚਾਰ ਨੂੰ ਸੁਣਦਾ ਹੈ, ਹਿਰਦੇ ਵਿੱਚ ਵਸਾਉਂਦਾ ਹੈ, ਉਹਦਾ ਜੀਵਨ ਸਫਲਾ ਹੋ ਜਾਂਦਾ ਹੈ। ਦਸੋ ਪਾਤਸ਼ਾਹੀਆਂ ਵਿੱਚ ਜੋਤ ਇੱਕ ਹੀ ਹੈ, ਦਸਾਂ ਦੇ ਬੋਲਾਂ ਦਾ ਅਦਬ ਕਰਨਾ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਕਹਿੰਦੇ ਸਰੀਰ ਬਦਲੇ ਗਏ, 10 ਜਾਮੇ ਬਦਲੇ ਗਏ, ਜੋਤ ਇੱਕ ਪਰਮਾਤਮਾ ਵਾਲੀ ਹੈ। ਤੁਸੀਂ ਅੱਗੇ ਵੀ ਬਾਣੀ ਨੂੰ ਪੜ੍ਹੋ, ਜੋਤ ਉਹਾ ਜੁਗਤ ਸਾਈ ਸਹਿ ਕਾਇਆ ਫੇਰ ਪਲਟੀ ਹੈ, ਕਾਇਆ ਪਲਟੀ ਹੈ। ਰਾਜੇ ਨੇ ਲਿਬਾਸ ਬਦਲਿਆ ਹੈ, ਰਾਜਾ ਨਹੀਂ ਬਦਲਿਆ। ਜਿਵੇਂ ਮਹਿਲਾਂ ਦੇ ਵਿੱਚ ਉਹਦਾ ਲਿਬਾਸ ਹੋਰ ਹੁੰਦਾ ਹੈ, ਰਾਜ ਦਰਬਾਰ ਵਿੱਚ ਉਹਦੇ ਕੱਪੜੇ ਹੋਰ ਹੁੰਦੇ ਨੇ, ਆਰਾਮ ਕਰਨ ਸਮੇਂ ਉਹਦਾ ਲਿਬਾਸ ਹੋਰ ਹੁੰਦਾ ਹੈ। ਰਾਜਾ ਉਹੀ ਹੈ, ਲਿਬਾਸ ਬਦਲੇ ਨੇ। ਲਿਬਾਸ ਕੀ ਨੇ? ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ, ਅੱਜ ਸ਼ਬਦ ਅਵਤਾਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ। ਜੋਤ ਅਕਾਲ ਪੁਰਖ ਦੀ ਅਗੰਮੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬੜਾ ਸੁੰਦਰ ਕਿਹਾ ਸੀ, ਮਹਾਰਾਜ ਦੇ ਬੋਲ ਨੇ ਪਰਸ਼ੀਅਨ ਦੇ ਵਿੱਚ, ਹਮੂੰ ਗੁਰੂ ਗੋਬਿੰਦ ਸਿੰਘ, ਹਮੂੰ ਗੁਰੂ ਗੋਬਿੰਦ ਸਿੰਘ, ਹਮੂੰ ਨਾਨਕਸਤ, ਹਮੂੰ ਗੁਰੂ ਗੋਬਿੰਦ ਸਿੰਘ, ਹਮੂੰ ਨਾਨਕਸਤ, ਹਮੂੰ ਰਤਨ ਜੌਹਰ, ਹਮੂੰ ਮਾਣਕਸਤ। ਕਹਿੰਦੇ ਮੈਂ ਅਤੇ ਗੁਰੂ ਨਾਨਕ, ਮੇਰੇ ਅਤੇ ਗੁਰੂ ਨਾਨਕ ਦੇ ਦਰਮਿਆਨ ਰੰਚਕ ਮਾਤਰ ਵੀ ਫਰਕ ਨਹੀਂ ਹੈ। ਦੇਰ ਇਜ਼ ਨੋ ਡਿਫਰੈਂਸ ਬਿਟਵੀਨ ਗੁਰੂ ਨਾਨਕ ਐਂਡ ਗੁਰੂ ਗੋਬਿੰਦ ਸਿੰਘ। ਸੋ ਦਸਾਂ ਦੇ ਬੋਲ ਹੀ ਬਾਣੀ ਸਮਝਣੇ ਨੇ, ਅਤੇ ਜਿਹੜਾ ਵੀ ਇਸ ਨੂੰ ਗਾਵੇ ਸੁਣੇਗਾ। ਮਹਾਰਾਜ ਕਹਿੰਦੇ ਗੁਰਬਾਣੀ ਗਾਵਹਿ ਭਾਈ, ਹੇ ਭਾਈ ਜਨੋ ਗੁਰਬਾਣੀ ਨੂੰ ਗਾਓ, ਉਹ ਸਫਲ ਸਦਾ ਸੁਖ ਦਾਈ। ਜਿਹੜਾ ਵੀ ਗਾਵੇ ਸੁਣੇਗਾ ਉਹਦਾ ਜੀਵਨ ਸਫਲਾ, ਉਹ ਸਦੀਵੀ ਸੁੱਖ ਹਾਸਲ ਕਰ ਲਵੇਗਾ। ਐਸੀ ਪਾਤਸ਼ਾਹ ਦੀ ਪਾਕ ਬਾਣੀ ਹੈ। ਆਓ ਉਸ ਬਾਣੀ ਦੇ ਵਿੱਚੋਂ ਜੋ ਸ਼੍ਰੀ ਮੁਖ ਵਾਕ ਹੈ ਉਸ ਨੂੰ ਸਰਵਣ ਕਰੀਏ। ਮੈਂ ਫਿਰ ਕਹਿ ਦੇਵਾਂ, ਸਿੱਖ ਜਗਤ ਦੇ ਅੰਦਰ ਜਿਤਨਾ ਵੀ ਸਾਹਿਤ ਹੈ, ਚਾਹੇ ਦਸਮ ਗ੍ਰੰਥ ਹੈ, ਭਾਈ ਨੰਦ ਲਾਲ ਦੀ ਬਾਣੀ, ਭਾਈ ਗੁਰਦਾਸ ਦੀ ਬਾਣੀ, ਚਾਹੇ ਗੁਰ ਇਤਿਹਾਸ ਹੈ, ਅਸੀਂ ਅਦਬ ਕਰਨਾ ਹੈ। ਪਰ ਸਾਡੇ ਸਿਰ ਦਾ ਮੁਰਸ਼ਦ ਇੱਕ ਹੀ ਹੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਪੋਥੀ ਪਰਮੇਸ਼ਰ ਕਾ ਥਾਨ, ਸਤਿਗੁਰ ਜਾਗਤਾ ਹੈ ਦੇਉ, ਇਹ ਕਦੇ ਵੀ ਸ਼ੰਕਾ ਨਹੀਂ ਰੱਖਣਾ। ਤਖਤ ਦਾ ਮਾਲਕ ਪ੍ਰਧਾਨ ਮੰਤਰੀ ਇੱਕੋ ਹੀ ਹੈ, ਗੁਰੂ ਗ੍ਰੰਥ ਸਾਹਿਬ। ਹਾਂ, ਇਹਦਾ ਮੰਤਰੀ ਮੰਡਲ ਬੜਾ ਵੱਡਾ ਹੈ, ਚਾਹੇ ਉਹ ਇਤਿਹਾਸ ਹੈ, ਦਸਮ ਬਾਣੀ ਹੈ, ਚਾਹੇ ਨੰਦ ਲਾਲ ਜੀ ਦੀ, ਭਾਈ ਗੁਰਦਾਸ ਜੀ ਦੀ ਬਾਣੀ ਹੈ। ਸੋ ਕਦੇ ਵੀ ਸ਼ੰਕਾ ਨਹੀਂ ਕਰਨਾ। ਆਓ ਜੋ ਸ਼੍ਰੀ ਮੁਖ ਵਾਕ ਖੁਦ ਖੁਦਾ ਗੁਰੂ ਅਰਜਨ ਸਾਹਿਬ ਦੇ ਗਲੂਏ ਮੁਬਾਰਕ ਤੋਂ ਪ੍ਰਗਟ ਹੋਇਆ ਹੈ, ਉਸ ਦੀ ਵਿਚਾਰ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ, ਘਰ ਦੂਜਾ ਦੋ ਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ, ਗੁਰੂ ਨਾਨਕ ਦੀ ਅਗੰਮੀ ਜੋਤ ਦੇ 5ਵੇਂ ਵਾਰਸ। ਇਹ ਜੋਤ ਜਿੱਥੇ ਟਿਕੀ ਹੈ ਨਾ, ਉਸ ਮਹੱਲ ਦਾ ਨਾਮ ਗੁਰੂ ਅਰਜਨ ਹੈ, ਉਹ 5ਵਾਂ ਮਹੱਲ ਹੈ। ਪਰਮਾਤਮਾ ਦੀ ਜੋਤ ਨੇ 10 ਮਹੱਲਾਂ ਵਿੱਚ ਵਾਸਾ ਕੀਤਾ ਹੈ। ਮੈਂ ਤੁਹਾਡੇ ਨਾਲ ਇਹ ਵੀ ਥੋੜ੍ਹੀ ਜਿਹੀ ਸਾਂਝ ਪਾ ਲਵਾਂ। ਕਈ ਮੇਰੇ ਵੀਰ ਮਹੱਲਾ ਲਫ਼ਜ਼ ਨੂੰ ਮਹਿਲਾ ਕਹਿੰਦੇ ਨੇ, ਮਹਿਲਾ। ਉਹ ਅਣਜਾਣ ਪੁਣੇ ਵਿੱਚ ਇਹ ਬਚਨ ਕਹਿੰਦੇ ਨੇ, ਕਿਉਂਕਿ ਉਹਨਾਂ ਨੂੰ ਇਹ ਸਮਝ ਨਹੀਂ ਹੈ ਵੀ ਇਹ ਲਫ਼ਜ਼ ਕਿਹੜੀ ਭਾਸ਼ਾ ਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਮੁਖੀ ਜਿੱਥੇ ਮੁੱਖ ਭਾਸ਼ਾ ਹੈ, ਉੱਥੇ ਅਰਬੀ, ਫਾਰਸੀ, ਸੰਸਕ੍ਰਿਤ, ਬ੍ਰਿਜ ਭਾਸ਼ਾ, ਸਹਿਸਕ੍ਰਿਤੀ, ਬੇਅੰਤ ਭਾਸ਼ਾਵਾਂ ਨੇ। ਆਪਾਂ ਨੂੰ ਇੰਨਾ ਗਿਆਨ ਨਹੀਂ ਹੈ ਉਹਨਾਂ ਭਾਸ਼ਾਵਾਂ ਦਾ। ਹੁਣ ਜੇ ਉਹਨਾਂ ਵੀਰਾਂ ਨੂੰ ਪੁੱਛੋ ਵੀ ਤੁਸੀਂ ਮਹਿਲਾ ਲਫ਼ਜ਼ ਕਿਉਂ ਵਰਤਦੇ ਹੋ, ਉਹ ਕਹਿੰਦੇ ਜੀ ਗੁਰੂ ਸਾਹਿਬ ਨੇ ਬਾਣੀ ਵਿੱਚ ਆਪਣੇ ਆਪ ਨੂੰ ਪਰਮਾਤਮਾ ਦੀ ਇਸਤਰੀ ਸੁਹਾਗਣ ਦਰਸਾਇਆ ਹੈ। ਜਿਵੇਂ ਆਪਾਂ ਪੜ੍ਹਦੇ ਹਾਂ ਨਾ, ਪ੍ਰਭ ਜੀ ਉਹ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ, ਸਾਡਾ ਸਾਰਿਆਂ ਦਾ ਖਸਮ ਅਕਾਲ ਪੁਰਖ ਹੈ, ਸਾਰੇ ਮੰਗਦੇ ਹਾਂ ਉਹ ਖਸਮ ਮਿਲੇ। ਉਹ ਇੱਥੋਂ ਭੁਲੇਖਾ ਖਾ ਜਾਂਦੇ ਨੇ ਵੀ ਇਹ ਮਹੱਲਾ ਨਹੀਂ ਮਹਿਲਾ ਹੈ, ਅਤੇ ਮਹਿਲਾ ਜਿਹੜਾ ਲਫ਼ਜ਼ ਹੈ ਨਾ ਸੰਸਕ੍ਰਿਤ ਵਿੱਚ, ਮਹਿਲਾ ਦਾ ਮਤਲਬ ਇਸਤਰੀ ਹੈ। ਹੁਣ ਭੁਲੇਖਾ ਕੀ ਖਾ ਗਏ, ਇੱਥੇ ਮਹਿਲਾ ਸੰਸਕ੍ਰਿਤ ਦਾ ਲਫ਼ਜ਼ ਨਹੀਂ ਹੈ, ਇੱਥੇ ਮਹੱਲਾ ਪਰਸ਼ੀਅਨ ਦਾ ਫਾਰਸੀ ਦਾ ਲਫ਼ਜ਼ ਹੈ। ਹੁਣ ਥੋੜ੍ਹਾ ਜਿਹਾ ਧਿਆਨ ਦਿਓ, ਜੇ ਸੰਸਕ੍ਰਿਤ ਵਿੱਚ ਲੈ ਲਓਗੇ ਤਾਂ ਮਹਿਲਾ ਇਸਤਰੀ ਬਣੇਗੀ। ਮਹੱਲਾ ਕੀ ਹੈ, ਅਰਬੀ ਫਾਰਸੀ ਦਾ ਲਫ਼ਜ਼ ਹੈ ਮਹੱਲ। ਮਹੱਲ ਦਾ ਮਤਲਬ ਹੁੰਦਾ ਉਤਰਨ ਦੀ ਜਗ੍ਹਾ, ਹਲੂਲ ਦੀ ਜਗ੍ਹਾ, ਵਾਸੇ ਦੀ ਜਗ੍ਹਾ। ਹੁਣ ਇਸ ਗੱਲ ਵੱਲ ਧਿਆਨ ਦਿਓ, ਜਿੱਥੇ ਧੁਰੋਂ ਆਈ ਜੋਤ ਟਿਕੀ ਉਸਨੂੰ ਮਹੱਲਾ ਕਿਹਾ ਗਿਆ, ਮਹੱਲ ਕਿਹਾ ਗਿਆ, ਮਹਿਲ ਕਿਹਾ ਗਿਆ। ਉਹ ਕਿਹੜੇ 10 ਮਹਿਲ ਨੇ? ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ। ਅੱਜ ਉਹ ਜੋਤ ਕਿੱਥੇ ਟਿਕੀ ਹੈ? ਪੋਥੀ ਪਰਮੇਸ਼ਰ ਕਾ ਥਾਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਸਰੂਪ ਦੇ ਨਾਲ। ਹੁਣ ਇੱਥੇ ਭੁਲੇਖਾ ਖਾਧਾ ਗਿਆ, ਜੇ ਮਹਿਲਾ ਲਫ਼ਜ਼ ਹੁੰਦਾ ਇੱਥੇ ਇਸਤਰੀ ਦਾ ਵਾਚਕ ਹੁੰਦਾ ਤੇ ਗੁਰੂ ਨਾਨਕ ਸਾਹਿਬ ਤੇ ਗੁਰੂ ਅਮਰਦਾਸ ਨੇ ਨਾ ਵੀ ਸਿੱਖ ਭੁਲੇਖਾ ਨਾ ਖਾਵੇ, ਟਪਲਾ ਨਾ ਖਾਵੇ, ਅਲਫਾਜ਼ਾਂ ਵਿੱਚ ਲਿਖ ਕੇ ਵੀ ਸਾਬਤ ਕੀਤਾ ਹੈ ਵੀ ਇਹ ਮਹੱਲਾ ਹੈ, ਇਹ ਮਹਿਲਾ ਇਸਤਰੀ ਨਹੀਂ ਹੈ। ਇੱਕ ਤੁਸੀਂ ਸ਼ਬਦ ਪੜ੍ਹਦੇ ਹੋ ਰਾਗ ਸ੍ਰੀ ਰਾਗ ਮਹੱਲਾ ਪਹਿਲਾ, ਪਹਿਲੇ ਦੀ ਜਗ੍ਹਾ ਤੇ ਇੱਕ ਪਾਇਆ, ਏਕਾ ਇੱਕ ਪਾਉਣ ਤੋਂ ਬਾਅਦ ਫਿਰ ਪੱਪਾ ਹਾਹੇ ਨੂੰ ਸਿਹਾਰੀ ਲੱਲੇ ਨੂੰ ਕਹਿੰਦਾ ਪਹਿਲਾ ਪਾ ਕੇ ਫਿਰ ਇੱਕ ਪਾਇਆ ਹੈ। ਉਹ ਪਤਾ ਕਿਉਂ? ਕਿਉਂਕਿ ਕਿਤੇ ਮੇਰਾ ਸਿੱਖ ਇਹਨੂੰ ਮਹਿਲਾ ਇਸਤਰੀ ਨਾ ਸਮਝੇ, ਕਿਉਂਕਿ ਜੇ ਮਹਿਲਾ ਇਸਤਰੀ ਹੁੰਦਾ, ਮਹੱਲਾ ਪਰਸ਼ੀਅਨ ਦਾ ਫਾਰਸੀ ਦਾ ਅਰਬੀ ਦਾ ਲਫ਼ਜ਼ ਨਾ ਹੁੰਦਾ ਤੇ ਪੱਪਾ ਹਾਹੇ ਨੂੰ ਸਿਹਾਰੀ ਲੱਲੇ ਨੂੰ ਕਹਿੰਦਾ ਪਹਿਲਾ ਦੀ ਜਗ੍ਹਾ ਤੇ ਪਹਿਲੀ ਲਿਖਣਾ ਸੀ, ਮਹਿਲਾ ਪਹਿਲੀ, ਕਿਉਂਕਿ ਇਸਤਰੀ ਲਈ ਪਹਿਲਾ ਨਹੀਂ ਪਹਿਲੀ ਆਉਣਾ ਸੀ। ਜਦੋਂ ਤੁਸੀਂ ਰੋਜ਼ ਸ਼ਬਦ ਪੜ੍ਹਦੇ ਹੋ ਨਾ, ਸ਼੍ਰੀ ਰਾਗ ਨੂੰ ਜਦੋਂ ਤੁਸੀਂ ਪੜ੍ਹਦੇ ਹੋ ਮੋਤੀ ਤਾਂ ਮੰਦਰ ਉਸਰੈ, ਇਹ ਸ਼ਬਦ। ਅੱਛਾ ਅੱਗੇ ਆ ਜਾਓ, ਫਿਰ ਆਉਂਦਾ ਹੈ ਸੋਠ ਮਹੱਲਾ ਪਹਿਲਾ, ਫਿਰ ਪੱਪਾ ਹਾਏ ਨੂੰ ਸਿਹਾਰੀ ਲੱਲੇ ਨੂੰ ਕੰਨਾ ਹੈ ਦੁੱਤੁਕੀ। ਇੱਕ ਅੱਗੇ ਵੀ ਸ਼ਬਦ ਆਉਂਦਾ ਹੈ ਤੂੰ ਗੁਣਦਾਤੋ ਨਿਰਮਲੋ ਭਾਈ, ਇਹ ਸ਼ਬਦ ਹੈ। ਉੱਥੇ ਵੀ ਪਹਿਲੀ ਨਹੀਂ ਪਹਿਲਾ ਲਿਖਿਆ ਹੈ। ਜੇ ਮਹਿਲਾ ਇਸਤਰੀ ਹੈ ਤਾਂ ਫਿਰ ਮਹਿਲਾ ਪਹਿਲੀ ਲਿਖਣਾ ਸੀ, ਮਹਿਲਾ ਦੂਜੀ ਲਿਖਣਾ ਸੀ, ਮਹਿਲਾ ਤੀਜੀ ਲਿਖਣਾ ਸੀ। ਮਹਾਰਾਜ ਨੇ ਸਾਫ ਨਾਲ ਪਹਿਲਾ ਲਿਖਿਆ ਹੈ ਫਿਰ ਤੀਜਾ ਲਿਖਿਆ ਹੈ। ਜਦੋਂ ਤੁਸੀਂ ਅੱਗੇ ਪੜ੍ਹਦੇ ਹੋ ਗੂਜਰੀ ਮਹੱਲਾ ਤੀਜਾ, ਤਿੰਨ ਪਾ ਕੇ ਨਾ ਫਿਰ ਅੱਗੇ ਲਿਖਿਆ ਹੈ ਤੱਤੇ ਨੂੰ ਬਿਹਾਰੀ ਜੱਜੇ ਨੂੰ ਕੰਨਾ ਤੀਜਾ, ਕਿਉਂਕਿ ਤੁਹਾਨੂੰ ਆਮ ਗੁਰਦੁਆਰਿਆਂ 'ਚ ਸੁਣੇਗਾ ਵੀ ਮਹਿਲਾ ਪੜ੍ਹੀ ਜਾਂਦੇ ਨੇ ਮਹੱਲੇ ਨੂੰ। ਤੱਤੇ ਨੂੰ ਬਿਹਾਰੀ ਜੱਜੇ ਨੂੰ ਕੰਨਾ ਤੀਜਾ ਲਿਖਿਆ ਤੁਹਾਨੂੰ ਮਿਲਦਾ ਹੈ। ਐਸੇ ਕਈ ਸ਼ਬਦ ਆਉਂਦੇ ਨੇ, ਏਕੋ ਨਾਮ ਨਿਧਾਨ ਪੰਡਿਤ, ਇਹ ਸ਼ਬਦ ਹੈ। ਤੁਸੀਂ ਹੋਰ ਥੋੜ੍ਹਾ ਅੱਗੇ ਜਾਓ ਧਨਾਸਰੀ ਮਹੱਲਾ ਤੀਜਾ, ਤੱਤੇ ਨੂੰ ਬਿਹਾਰੀ ਜੱਜੇ ਨੂੰ ਕੰਨਾ ਫਿਰ ਆਵੇਗਾ। ਐਸੇ ਕਈ ਸ਼ਬਦ ਆਉਣਗੇ ਜਗ ਮੈਲਾ ਮੈਲੋ ਹੋਏ ਜਾਏ। ਸੋ ਇੱਥੇ ਮਹੱਲਾ ਹਲੂਲ ਦੀ ਜਗ੍ਹਾ, ਉਤਰਨ ਦੀ ਜਗ੍ਹਾ, ਉਹ ਮਹਿਲ ਜਿੱਥੇ ਅਕਾਲ ਪੁਰਖ ਦੀ ਜੋਤ ਉਤਰੀ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਸੋ ਕਦੇ ਵੀ ਮਹਿਲਾ ਨਹੀਂ ਪੜ੍ਹਨਾ, ਇਹ ਮਹੱਲਾ ਲਫ਼ਜ਼ ਪਰਸ਼ੀਅਨ ਦਾ ਹੈ। ਕਈ ਵਾਰ ਅਸੀਂ ਭੁਲੇਖਾ ਖਾ ਜਾਂਦੇ ਹਾਂ। ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਕ ਲਫ਼ਜ਼ ਆਉਂਦਾ, ਪਾਕ ਪੰਜਾਬੀ ਵਿੱਚ ਪਾਕ ਦਾ ਮਤਲਬ ਹੈ ਪਸ, ਆ ਜ਼ਖਮ 'ਚ ਪਾਕ ਪੈ ਜਾਂਦੀ ਹੈ ਨਾ, ਵੀ ਜ਼ਖਮ ਠੀਕ ਕਰਨਾ ਹੈ ਪਸ ਕੱਢ ਦਿਓ। ਅੱਛਾ ਜੇ ਇਹੀ ਲਫ਼ਜ਼ ਤੁਸੀਂ ਸੰਸਕ੍ਰਿਤ ਵਿੱਚ ਲੈ ਲਓ ਤਾਂ ਪਾਕ ਦਾ ਮਤਲਬ ਹੈ ਪਾਕਸਾਲ, ਪਾਕ ਦਾ ਮਤਲਬ ਹੈ ਰਸੋਈ। ਹੁਣ ਤੁਸੀਂ ਬਾਣੀ ਵਿੱਚ ਰੋਜ਼ ਪੜ੍ਹਦੇ ਹੋ ਮਾਲਾ ਤਿਲਕ ਸੋਚ ਪਾਕ ਹੋਤੀ, ਇੱਥੇ ਪਾਕ ਕੀ ਹੈ? ਰਸੋਈ। ਪੰਜਾਬੀ 'ਚ ਪਾਕ ਕੀ ਹੈ? ਪਸ, ਪਾਕ ਜ਼ਖਮ ਵਿੱਚ ਭਰੀ ਹੋਈ ਗੰਦਗੀ। ਸੰਸਕ੍ਰਿਤ ਵਿੱਚ ਪਾਕ ਕੀ ਹੈ? ਰਸੋਈ, ਭੋਜਨ। ਪਰਸ਼ੀਅਨ ਵਿੱਚ ਫਾਰਸੀ ਵਿੱਚ ਪਾਕ ਕਹਿੰਦੇ ਨੇ ਪਵਿੱਤਰ ਨੂੰ। ਹੁਣ ਵਾਰ ਵਾਰ ਬਾਣੀ 'ਚ ਆਉਂਦਾ ਨਾ ਪਾਕੀ ਨਾਈ ਪਾਕ ਥਾਏ, ਪਾਕੀ ਨਾਈ ਪਾਕ ਥਾਏ ਸੱਚਾ ਪਰਵਰਦੀਗਾਰ। ਇੱਥੇ ਪਾਕ ਦਾ ਮਤਲਬ ਪਰਸ਼ੀਅਨ ਚ ਹੈ ਪਵਿੱਤਰ, ਤੇ ਜਿਹਨੂੰ ਪਤਾ ਨਾ ਲੱਗਿਆ ਇਹ ਸੰਸਕ੍ਰਿਤ ਦਾ, ਹਿੰਦੀ ਦਾ ਜਾਂ ਪਰਸ਼ੀਅਨ ਦਾ ਲਫ਼ਜ਼ ਆ, ਉਹਨੇ ਅਰਥ ਪੁੱਠੇ ਕਰ ਦੇਣੇ। ਜਿੱਥੇ ਖੁਦਾ ਲਈ ਪਾਕ ਪਵਿੱਤਰ ਪਰਸ਼ੀਅਨ ਦਾ ਲਫ਼ਜ਼ ਹੈ, ਉੱਥੇ ਹੋ ਸਕਦਾ ਉਹ ਪਾਕ ਜ਼ਖਮ ਵਾਲੀ ਪਾਸੀ ਅਰਥ ਕਰ ਜਾਵੇ। ਸੋ ਸਮਝਣਾ ਪੈਂਦਾ ਹੈ ਵੀ ਇਹ ਮਹਿਲਾ ਸੰਸਕ੍ਰਿਤ ਦਾ ਹੈ ਕਿ ਮਹੱਲਾ ਫਾਰਸੀ ਦਾ ਹੈ। ਔਰ ਸਮਝ ਦੇਣ ਲਈ ਪਹਿਲਾ, ਦੂਜਾ, ਤੀਜਾ ਆਦਿਕ ਮਹਾਰਾਜ ਨੇ ਅਲਫਾਜ਼ਾਂ ਵਿੱਚ ਲਿਖੇ ਨੇ। ਜਿਵੇਂ ਕਲਗੀਧਰ ਕਹਿੰਦੇ ਨੇ, ਜਹਾਂ ਪਾਕ ਜ਼ਬਰਸਤ ਜ਼ਾਹਰ ਜ਼ਹੂਰ ਅਤਾਮੇ ਦੀ ਹੱਦ ਹਮਚੂ ਹਾਜ਼ਰ ਹਜ਼ੂਰ। ਫਾਰਸੀ ਵਿੱਚ ਕਲਗੀਧਰ ਲਿਖਦੇ ਨੇ, ਉਹ ਬੜਾ ਪਾਕ ਹੈ, ਪਵਿੱਤਰ ਹੈ। ਸੋ ਜਦੋਂ ਵੀ ਬਾਣੀ ਪੜ੍ਹਨੀ ਹੈ, ਕਿਉਂ ਸੰਪਰਦਾਈ ਵਿਦਵਾਨ ਕਹਿੰਦੇ ਨੇ ਸੰਥਿਆ ਲਓ, ਟੀਕੇ ਪੜ੍ਹੋ, ਤੁਹਾਨੂੰ ਸਮਝ ਲੱਗੇ ਵੀ ਇਹ ਅਲਫਾਜ਼ ਕਿਹੜੀ ਭਾਸ਼ਾ ਦੇ ਨੇ। ਚਾਰ ਜਮਾਤਾਂ ਪੰਜਾਬੀ ਦੀਆਂ ਪੜ੍ਹ ਕੇ ਕਈ ਗਿਆਨੀ ਬਣਨਗੇ। ਹੁਣ ਇਕੱਲੀ ਪੰਜਾਬੀ ਜਾਣਨ ਵਾਲੇ ਨੂੰ ਇਹ ਹੀ ਨਹੀਂ ਸਮਝ ਆਉਂਦੀ ਵੀ ਇਹ ਸੰਸਕ੍ਰਿਤ ਦਾ ਲਫ਼ਜ਼ ਹੈ ਕਿ ਪਰਸ਼ੀਅਨ ਦਾ ਹੈ। ਸੋ ਚੰਗੇ ਉਸਤਾਦਾਂ ਕੋਲੋਂ ਗੁਰਮੁਖੀ ਸਿੱਖੋ, ਵਿੱਦਿਆ ਸਿੱਖੋ, ਸੰਥਿਆ ਲਓ, ਫਿਰ ਬਾਣੀ ਨੂੰ ਸ਼ੁੱਧ ਉਚਾਰੋਗੇ ਅਤੇ ਅਰਥ ਸਮਝੋਗੇ। ਇੱਥੇ ਮਹਿਲ ਕਿਹੜਾ ਹੈ, ਮਹੱਲਾ ਕਿਹੜਾ ਹੈ, ਹਲੂਲ ਦੀ ਜਗ੍ਹਾ ਦਾ ਨਾਮ ਕੀ ਹੈ, ਉਹ ਹੈ ਗੁਰੂ ਅਰਜਨ, ਜਿਹਨੂੰ ਬਾਣੀ ਕਹਿੰਦੀ ਹੈ ਗੁਰ ਅਰਜਨ ਪ੍ਰਤੱਖ ਹਰ। ਖੁਦ ਖੁਦਾ ਗੁਰੂ ਅਰਜਨ ਸਾਹਿਬ ਨੇ ਰਾਗੀਆਂ ਲਈ ਦੂਜੇ ਘਰ ਸੁਰਤਾਲ ਵਿੱਚ ਗਾਉਣ ਦਾ ਹੁਕਮ ਹੈ। ਦੁੱਪ ਦੇ ਦੋਵਾਂ ਦੋਵਾਂ ਪਦਿਆਂ ਵਾਲੇ ਇਹ ਸ਼ਬਦ ਨੇ, ਆਪਣੇ ਇਸ਼ਟ ਦਾ, ਅਕਾਲ ਪੁਰਖ ਦਾ ਮੰਗਲ ਕਰਦੇ ਨੇ। ਵੇਖੋ ਜਦੋਂ ਕਵੀ ਮੰਗਲ ਕਰਦਾ ਹੈ ਨਾ ਵੀ ਇਸ ਰਚਨਾ ਦੀ ਸਮਾਪਤੀ ਨਿਰਵਿਘਨਤਾ ਸਹਿਤ ਹੋਵੇ, ਉਹ ਆਪਣੇ ਇਸ਼ਟ ਕੋਲੋਂ ਆਸ਼ੀਰਵਾਦ ਲੈਂਦਾ ਹੈ। ਜੇ ਹਿੰਦੂ ਵੀਰ ਲਿਖੇ, ਉਹਨੇ ਮੰਗਲ ਲਿਖਣਾ ਹੈ ਗਣੇਸ਼ ਜੀ ਦਾ ਜਾਂ ਸਰਸਵਤੀ ਮਾਤਾ ਦਾ। ਇਸੇ ਤਰ੍ਹਾਂ ਹੀ ਇਸਲਾਮ ਜਗਤ ਦੇ ਵਿਦਵਾਨ ਆਪਣੇ ਮਹਾਂਪੁਰਸ਼ਾਂ ਦਾ ਜ਼ਿਕਰ ਕਰਨਗੇ। ਜਦੋਂ ਸਿੱਖ ਜਗਤ ਦੇ ਅੰਦਰ ਕੋਈ ਰਚਨਾ ਹੋਵੇਗੀ, ਇੱਕ ਅਕਾਲ ਪੁਰਖ ਹੀ ਸਿੱਖਾਂ ਦਾ ਇਸ਼ਟ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਇੱਕ ਓਅੰਕਾਰ, ਇੱਕ ਅਦਵੈਤ ਰੂਪ ਪਰਮਾਤਮਾ ਜੋ ਸਭਨਾ ਦਾ ਪ੍ਰਕਾਸ਼ਕ ਹੈ, ਹੈ ਇੱਕ ਨਾਮ, ਉਹਦੇ ਕਰਮ ਨਾਮ ਬੜੇ ਨੇ। ਕੋਈ ਰਾਮ ਕਹਿੰਦਾ, ਕੋਈ ਖੁਦਾ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ, ਕੋਈ ਰਹੀਮ ਕਹਿੰਦਾ, ਕੋਈ ਕਰੀਮ ਕਹਿੰਦਾ, ਕੋਈ ਕਿਰਪਾਲੂ ਕਹਿੰਦਾ ਹੈ। ਸਤਿਗੁਰ ਪ੍ਰਸਾਦ, ਪਹਿਲਾ ਅਰਥ ਇਹ ਹੈ ਵੀ ਉਹ ਸੱਤ ਹੈ, ਸਦੀਵੀ ਹੈ। ਗੁਰ ਤੋਂ ਭਾਵ ਗੁਰੂ ਰੂ, ਉਹ ਗਿਆਨ ਬਖਸ਼ਦਾ ਹੈ, ਅਗਿਆਨ ਨੂੰ ਖਾ ਲੈਂਦਾ ਹੈ। ਐਸਾ ਸੂਰਜ ਹੈ ਉਹ, ਜਿਹਦੇ ਹੀ ਚਮਕ ਮਨ ਤਾਂ ਹੀ ਜਾਂਦੀ ਹੈ। ਪ੍ਰਸਾਦ, ਬੜਾ ਕਿਰਪਾਲੂ ਹੈ, ਦਇਆਵਾਨ ਹੈ, ਝੋਲੀਆਂ ਭਰਨ ਵਾਲਾ ਹੈ। ਦੂਸਰਾ ਅਰਥ ਸਤਿਗੁਰ ਪ੍ਰਸਾਦ, ਉਹ ਇੱਕ ਅਕਾਲ ਪੁਰਖ ਕਿਵੇਂ ਮਿਲਦਾ ਹੈ? ਕਹਿੰਦੇ ਜੇ ਸੱਚੇ ਪਾਤਸ਼ਾਹ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਤੁਹਾਡੇ 'ਤੇ ਰੀਝ ਜਾਣ, ਤੇ ਤੁਹਾਡੇ ਅੰਦਰ ਉਹ ਪਰਮਾਤਮਾ ਪ੍ਰਗਟ ਹੁੰਦਾ ਹੈ।
ਮੰਗੋ ਦਾਨ ਠਾਕੁਰ ਨਾਮ।
ਗੁਰੂ ਪਾਤਸ਼ਾਹ ਇੱਥੇ ਹੁਕਮ ਕਰਦੇ ਨੇ ਸਮੁੱਚੀ ਲੋਕਾਈ ਦੇ ਲਈ, ਕਹਿੰਦੇ ਅਸੀਂ ਜਦੋਂ ਵੀ ਆਪਣੇ ਮੁਰਸ਼ਦ ਕੋਲ, ਪੀਰ ਕੋਲ, ਰਹਿਬਰ ਕੋਲ ਆਉਂਦੇ ਹਾਂ, ਅਸੀਂ ਦੁਨਿਆਵੀ ਵਸਤੂਆਂ ਮੰਗਦੇ ਹਾਂ। ਕਹਿੰਦੇ ਆਪਣੇ ਰਹਿਬਰ ਕੋਲ ਆਓ, ਅਕਾਲ ਪੁਰਖ ਦੇ ਕੋਲ, ਪਰਮ ਈਸ਼ਵਰ ਦੇ ਕੋਲ ਆਓ। ਜਦੋਂ ਵੀ ਉਹਦੇ ਪਾਸੋਂ ਤੁਸੀਂ ਮੰਗਣਾ ਹੈ ਨਾ, ਤੇ ਸਭ ਤੋਂ ਸ੍ਰੇਸ਼ਟ ਤੇ ਉੱਤਮ ਮੰਗ ਕੀ ਹੈ? ਜਦੋਂ ਦਾਨ ਮੰਗਣਾ ਹੈ, ਦਾਨ ਕੀ ਹੈ? ਦੇਣ ਦਾ ਕਰਮ। ਦਾਨ ਦਾ ਮਤਲਬ ਹੈ ਖੈਰਾਤ, ਝੋਲੀ ਅੱਡ ਕੇ ਜਦੋਂ ਵੀ ਕੁਝ ਮੰਗਣਾ ਹੈ। ਦੁਨਿਆਵੀ ਵਸਤੂਆਂ ਮੰਗੋਗੇ ਤੇ ਸਦੀਵੀ ਨਹੀਂ ਹੈ, ਇੱਕ ਨਾ ਇੱਕ ਦਿਨ ਮਿਟ ਜਾਣਗੀਆਂ। ਕਹਿੰਦੇ ਮੰਗੋ ਨਾਮ, ਜਦੋਂ ਵੀ ਮੰਗੋਗੇ, ਨਾਮ ਮੰਗਣਾ ਹੈ ਪਰਮਾਤਮਾ ਦਾ, ਇਹੀ ਤੁਹਾਡੀ ਇੱਕ ਮੰਗ ਚਾਹੀਦੀ ਹੈ, ਇਹੀ ਤੁਹਾਡੇ ਲਈ ਇੱਕ ਦਾਨ ਹੈ। ਅੱਛਾ, ਜੇ ਫਾਰਸੀ ਵਿੱਚ ਦਾਨ ਦੇ ਅਰਥ ਲਓ, ਦਾਨ ਹੈ ਭਾਵ ਦਾਣੇ, ਰੋਜ਼ੀ ਰੋਟੀ। ਖੈਰ, ਜੋ ਵੀ ਮੰਗਣਾ ਹੈ ਅਕਾਲ ਪੁਰਖ ਕੋਲੋਂ ਅਸੀਂ ਮੰਗੀਏ। ਕਹਿੰਦੇ ਹਰ ਮਨ ਦੀ ਇੱਛਾ ਪੂਰੀ ਕਰਦਾ ਹੈ। ਮੰਗੋ ਦਾਨ ਠਾਕੁਰ ਨਾਮ। ਬਾਣੀ ਕਹਿੰਦੀ ਹੈ ਮਨ ਇੱਛਾ ਦਾਨ ਕਰਨ, ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ। ਤੁਹਾਡੇ ਮਨ ਦੀਆਂ ਇੱਛਾਵਾਂ ਦੇ ਅਕੋਰਡਿੰਗ ਤੁਹਾਡੀਆਂ ਝੋਲੀਆਂ ਪਰਮਾਤਮਾ ਭਰ ਦਿੰਦਾ ਹੈ। ਮਹਾਰਾਜ ਕਹਿੰਦੇ ਹਰ ਇੱਛਾ ਦੀ ਪੂਰਤੀ ਕਰਦਾ ਹੈ, ਪਰ ਨਾਮ ਤੋਂ ਲੈਦਾ ਜੋ ਮੰਗੋਗੇ ਮਿਟ ਜਾਵੇਗਾ। ਜਦੋਂ ਮੰਗਣਾ ਹੈ ਅਕਾਲ ਪੁਰਖ ਪਰਮਾਤਮਾ ਪਾਸੋਂ ਅਕਾਲ ਪੁਰਖ ਦਾ ਨਾਮ ਮੰਗਣਾ ਕਰੋ, ਕਿਉਂਕਿ ਜਿਸ ਘਰ ਵਿੱਚ ਨਾਮ ਆ ਗਿਆ ਨਾ, ਜਿੱਥੇ ਰਾਜਾ ਟਿਕ ਜਾਵੇ ਉੱਥੇ ਦੌਲਤਾਂ ਸ਼ੋਹਰਤਾਂ ਪਿੱਛੇ ਹੀ ਆ ਜਾਂਦੀਆਂ ਨੇ, ਖਜ਼ਾਨੇ ਨਾਲ ਹੀ ਆ ਜਾਂਦੇ ਨੇ। ਇਕੱਲਾ ਖਜ਼ਾਨਾ ਮੰਗੋਗੇ, ਖਰਚੋਗੇ, ਮੁੱਕ ਜਾਵੇਗਾ। ਅਤੇ ਜੇ ਸਿੱਧਾ ਰਾਜਾ ਹੀ ਆ ਗਿਆ, ਅਕਾਲ ਪੁਰਖ ਹੀ ਪ੍ਰਗਟ ਹੋ ਗਿਆ, ਅਤੇ ਕਹਿੰਦੇ ਫਿਰ ਹੋਰ ਮੰਗਣੇ ਮੁੱਕ ਜਾਂਦੇ ਨੇ। ਸੋ ਨਾਮ ਮੰਗਣ ਦਾ ਹੁਕਮ ਕਰਦੇ ਹਨ।
ਅਵਰ ਕਛੂ ਮੇਰਾ ਸੰਗ ਨਾ ਚਾਲਾ, ਮਿਲੈ ਕਿਰਪਾ ਗੁਣ ਗਾਮ।
ਹੋਰ ਕਹਿੰਦੇ ਜੋ ਵੀ ਮੰਗੋਗੇ, ਅਵਰ ਕਛੂ ਮੇਰਾ ਸੰਗ ਨਾ ਚਾਲਾ, ਜਿੰਨੇ ਵੀ ਦੁਨਿਆਵੀ ਪਦਾਰਥ ਤੁਸੀਂ ਮੰਗੋਗੇ ਨਾ, ਨਾ ਤਾਂ ਨਾਲ ਆਏ ਸਨ, ਨਾ ਹੀ ਨਾਲ ਕੁਝ ਜਾਂਦਾ ਹੈ। ਆਖਣ ਲੱਗੇ ਜੀ, ਮਿਲੈ ਕਿਰਪਾ ਗੁਣ ਗਾਮ, ਇਹੀ ਕਿਰਪਾ ਕਰੋ ਹੈ ਅਕਾਲ ਪੁਰਖ, ਤੁਹਾਡੇ ਗੁਣ ਗਾਉਣ ਵਾਲੀ ਦਾਤ ਮੇਰੀ ਝੋਲੀ ਪੈ ਜਾਵੇ। ਹੋਰ ਕੋਈ ਵੀ ਜਿਹੜਾ ਪਦਾਰਥ ਹੈ ਨਾ, ਕੁਛ ਵੀ ਕਹਿੰਦੇ ਨਾਲ ਜਾਣ ਵਾਲਾ ਨਹੀਂ ਹੈ। ਦੇਖੋ ਮੰਗਣ ਦਾ ਤਰੀਕਾ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਬਾਰ ਵਿੱਚ ਭਾਈ ਨੰਦ ਲਾਲ ਬੈਠੇ ਸਨ, ਔਰ ਭਾਈ ਸਾਹਿਬ ਭਾਈ ਨੰਦ ਲਾਲ ਨੂੰ ਮਹਾਰਾਜ ਨੇ ਸਹਿ ਸੁਭਾਅ ਇੱਕ ਪ੍ਰਸ਼ਨ ਕੀਤਾ। ਵੈਸੇ ਤਾਂ ਦੇਖੋ ਬਾਣੀ ਕਹਿੰਦੀ ਹੈ ਬਿਨ ਬੋਲਿਆਂ ਸਭ ਕੁਛ ਜਾਣਦਾ, ਉਹ ਸਭ ਜਾਣਦੇ ਨੇ, ਪਰ ਸਿੱਖਾਂ ਨੂੰ ਭਰੇ ਦਰਬਾਰ ਅੰਦਰ ਸੋਝੀ ਦੇਣ ਦੇ ਲਈ ਇਹ ਕੌਤਕ ਵਰਤਿਆ। ਮਹਾਰਾਜ ਕਹਿੰਦੇ ਭਾਈ ਨੰਦ ਲਾਲ ਜੀ, ਇੱਕ ਤੁਹਾਡੇ ਅੱਗੇ ਪ੍ਰਸ਼ਨ ਹੈ। ਕਹਿੰਦੇ ਪੁਰਖਾ ਦੇਖ, ਤੂੰ ਜੀਵਨ ਕਾਲ ਦੇ ਵਿੱਚ ਕੋਈ ਐਸਾ ਕਰਮ ਕੀਤਾ ਹੈ, ਜਾਂ ਰੋਜ਼ ਜ਼ਿੰਦਗੀ ਦੇ ਅੰਦਰ ਤੂੰ ਕੋਈ ਐਸਾ ਕਰਮ ਕਰਦਾ ਹੈ ਜਿਹਦਾ ਤੈਨੂੰ ਪਛਤਾਵਾ ਹੋਵੇ, ਜਿਸਦਾ ਤੂੰ ਪਛਤਾਪ ਕਰੇ? ਤੇ ਭਾਈ ਨੰਦ ਲਾਲ ਕਹਿੰਦੇ ਮਹਾਰਾਜ, ਤੁਸੀਂ ਜਾਣੀ ਜਾਣੋ, ਗਲ ਵਿੱਚ ਪੱਲਾ ਪਾ ਲਿਆ, ਫਿਰ ਵੀ ਤੁਹਾਡਾ ਹੁਕਮ ਮੈਂ ਦੱਸ ਦਿੰਦਾ ਹੈ। ਕਹਿੰਦੇ ਮੇਰੀ ਇਹ ਅਰਜ਼ ਹੈ ਵੀ ਮੈਂ ਇੱਕ ਕ੍ਰਿਤ ਐਸੀ ਹੈ ਜੋ ਜਾਣੇ ਅਣਜਾਣੇ ਵਿੱਚ ਗਾਫਲਤਾ ਵਿੱਚ ਕਰ ਬੈਠਦਾ ਹਾਂ, ਔਰ ਜਦੋਂ ਉਹ ਕਰਮ ਮੇਥੋਂ ਹੋ ਜਾਂਦਾ ਹੈ ਮੈਨੂੰ ਬੜਾ ਪਛਤਾਪ ਹੁੰਦਾ ਹੈ, ਮੈਨੂੰ ਬੜਾ ਅਫਸੋਸ ਹੁੰਦਾ ਹੈ। ਗੁਰੂ ਪਾਤਸ਼ਾਹ ਭਰੇ ਦਰਬਾਰ ਵਿੱਚ ਕਹਿੰਦੇ ਐਸਾ ਕੀ ਹੈ, ਉਹ ਕਿਹੜਾ ਕਰਮ ਹੈ ਜਿਹਨੂੰ ਕਰਕੇ ਤੂੰ ਪਛਤਾਉਣਾ ਹੈ? ਫਾਰਸੀ ਦੇ ਵਿੱਚ, ਅਰਬੀ ਫਾਰਸੀ ਦੇ ਦੁਰੰਧਰ ਵਿਦਵਾਨ ਸਨ ਭਾਈ ਨੰਦ ਲਾਲ ਜੀ, ਕਹਿੰਦੇ ਵਾਏ ਬਰ ਨਫਸੇ ਕਿ ਬੇਹੂਦੇ ਗੁਜਸ਼ਤ, ਵਾਏ ਬਰ ਨਫਸੇ ਕਿ ਬੇਹੂਦੇ ਗੁਜਸ਼ਤ। ਇਹਦਾ ਮਤਲਬ ਕੀ ਹੈ? ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਵਾਏ ਦਾ ਮਤਲਬ ਹੈ ਸ਼ੋਕ, ਪਛਤਾਵਾ, ਪਛਾਤਾਪ। ਨਫਸੇ ਦਾ ਭਾਵ ਹੈ ਦਮ, ਸਵਾਸ, ਸਾਹ। ਕਹਿੰਦੇ ਮੈਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਦੋਂ ਅਫਸੋਸ ਤੇ ਪਛਾਤਾਪ ਹੁੰਦਾ ਹੈ ਜਦੋਂ ਮੇਰਾ ਕੋਈ ਸਵਾਸ ਤੇਰੇ ਨਾਮ ਨੂੰ ਜਪੇ ਤੋਂ ਬਿਨਾਂ ਵਿਅਰਥ ਲੰਘ ਜਾਂਦਾ ਹੈ। ਅਗਰ ਮੇਰਾ ਇੱਕ ਵੀ ਸਾਹ ਤੈਨੂੰ ਯਾਦ ਕੀਤੇ ਤੋਂ ਬਿਨਾਂ ਲੰਘ ਜਾਵੇ ਨਾ, ਵਾਏ ਬਰ ਨਫਸੇ, ਮੈਨੂੰ ਬੜਾ ਸ਼ੋਕ ਹੁੰਦਾ ਹੈ, ਮੈਨੂੰ ਬੜਾ ਪਛਾਤਾਪ ਹੁੰਦਾ ਹੈ ਕਿ ਬੇਹੂਦੇ ਗੁਜਸ਼ਤ, ਬੇਹੂਦਾ ਚਲਿਆ ਗਿਆ, ਸਵਾਸ ਅਜਾਈ ਚਲਿਆ ਗਿਆ, ਅਲਗਿਆਸ, ਅਜ ਗਫਲ ਤੇ ਮਾਹ ਅਲਗਿਆਸ, ਮੈਂ ਗਫਲਤ ਵੱਲੋਂ, ਮੈਂ ਦਲਿੱਦਰ ਵੱਲੋਂ ਪਛਾਤਾਪ ਕਰਦਾ ਹਾਂ। ਕਿਉਂ ਮੇਰੇ ਜੀਵਨ ਵਿੱਚ ਇਹ ਦਲਿੱਦਰ ਹੈ, ਮੇਰੇ ਜੀਵਨ ਵਿੱਚ ਇਹ ਗਫਲਤ ਦਾ ਪਲ ਆ ਜਾਂਦਾ ਹੈ ਜਦੋਂ ਮੇਰਾ ਇੱਕ ਸਾਹ ਤੈਨੂੰ ਯਾਦ ਕੀਤੇ ਬਿਨਾਂ ਲੰਘ ਜਾਂਦਾ ਏ। ਮੇਰੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਿਰਪਾ ਕਰ, ਮੇਰੇ ਤੇ ਕਰਮ ਕਰ, ਮੇਰੇ ਤੇ ਰਹਿਮ ਕਰ, ਮੇਰੀ ਝੋਲੀ ਵਿੱਚ ਆਪਣਾ ਨਾਮ ਪਾ ਦੇ, ਮੇਰਾ ਇੱਕ ਵੀ ਸਵਾਸ ਤੇਰੇ ਨਾਮ ਤੇ ਦਾਨ ਤੋਂ ਬਿਨਾਂ ਅਜਾਈ ਨਾ ਗੁਜ਼ਰ ਜਾਵੇ। ਇਹ ਅਵਸਥਾ ਹੈ ਆਪੋ ਆਪਣੀ, ਆਪਣੇ ਕੋਲੋਂ ਨਿਤਨੇਮ ਵੀ ਨਹੀਂ ਹੁੰਦਾ, ਅੱਧੇ ਘੰਟੇ ਦਾ ਕਰਮ ਹੈ ਉਹ ਵੀ ਨਹੀਂ ਹੁੰਦਾ, ਉਹ ਵੀ ਯਤਨ ਕਰਦੇ ਹਾਂ ਵੀ ਤੁਰਦਿਆਂ ਫਿਰਦਿਆਂ ਹੀ ਕਰ ਲਈਏ, ਕਿਤੇ ਪਾਸੇ ਬਹਿ ਕੇ ਚੌਂਕੜਾ ਨਾ ਲਾਉਣਾ ਪਵੇ, ਕਿਤੇ ਧਿਆਨ ਨਾ ਜੋੜਨਾ ਪੈ ਜਾਵੇ। ਸਾਰੇ 24 ਘੰਟੇ ਨੇ ਨਾ ਜਿਹੜੇ, ਹਜ਼ਾਰਾਂ ਸਵਾਸ ਨੇ, ਇਹ ਕੋਈ ਵਿਰਲਾ ਹੀ ਲੇਖੇ ਲਾਉਂਦੇ ਆ। ਜਦੋਂ ਗੁੜਕਾ ਸਾਹਿਬ ਹੀ ਹੱਥ ਵਿੱਚ ਹੋਵੇ ਤਾਂ ਧਿਆਨ ਕਿਧਰੇ ਹੋਰ ਹੁੰਦਾ ਆਪਣਾ, ਉਹ ਵੀ ਲੇਖੇ ਨਹੀਂ ਪੈਂਦੇ ਸਵਾਸ। ਭਾਈ ਨੰਦ ਲਾਲ ਦੀ ਕੈਸੀ ਅਵਸਥਾ ਹੈ ਵੀ ਕੋਈ ਇੱਕ ਅੱਧਾ ਸਵਾਸ ਹੀ ਐਸਾ ਹੈ ਜਦੋਂ ਨਾਮ ਵਿਸਰਦਾ ਹੈ, ਤੇ ਉਹ ਵੀ ਮੰਗ ਕਰਦੇ ਨੇ ਜੀ ਮੈਨੂੰ ਨਾਮ ਬਖਸ਼ ਦਿਓ, ਕਿਉਂਕਿ ਹੋਰ ਜੋ ਕੁਝ ਵੀ ਹੈ ਰਹਿਣ ਵਾਲਾ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਖੁਸ਼ ਹੋਏ, ਕਹਿੰਦੇ ਮੰਗ ਲਓ ਕੁਝ ਹੋਰ। ਕਹਿੰਦੇ ਨਹੀਂ, ਮੰਗਣ ਦਾ ਫਾਇਦਾ ਕੋਈ ਨਹੀਂ ਹੈ। ਦੇਖੋ ਬਾਣੀ ਦਾ ਇੱਕ ਫੁਰਮਾਨ ਹੈ, ਤੁਸੀਂ ਰੋਜ਼ ਪੜ੍ਹਦੇ ਹੋ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਆਉਦ ਬਿਹਾਤ ਹੈ ਫੂਟੈ ਘੱਟ ਜਿਉਂ ਪਾਣੀ। ਅੱਛਾ, ਇਹ ਪਰਮਾਤਮਾ ਨੇ ਦਮ ਦਿੱਤੇ ਨੇ, ਕੋਈ ਮੁੱਲ ਨਹੀਂ, ਮੁਫਤ ਵਿੱਚ ਸਾਹ ਦਿੱਤੇ ਨੇ, ਮੁਫਤ ਵਿੱਚ ਇਹ ਹੱਥ ਪੈਰ ਦਿੱਤੇ ਨੇ, ਔਰ ਇਹਨਾਂ ਨਾਲ ਮੁਸ਼ਕਤ ਘਾਲ ਕੇ ਜੋ ਕਮਾਇਆ ਹੈ ਨਾ ਉਹਦਾ ਬੜਾ ਪਛਤਾਵਾ ਕਰਦੇ। ਜੇ ਕਮਾਈ ਵਿੱਚ ਘਾਟਾ ਹੋ ਜਾਵੇ ਤਾਂ ਰੋਂਦੇ ਹਾਂ, ਵਾਧਾ ਹੋ ਜਾਵੇ ਤਾਂ ਖੇੜੇ ਵਿੱਚ ਰਹਿੰਦੇ ਹਾਂ। ਹਜੇ ਕਿ ਸਭ ਕਮਾਇਆ ਮੁੱਕ ਰਿਹਾ ਹੈ, ਤਾਂ ਹੀ ਤਾਂ ਬਾਣੀ ਇਹ ਗੱਲ ਕਹਿ ਰਹੀ ਹੈ। ਕਹਿੰਦੇ ਦੇਖ ਛਿਨ ਛਿਨ ਔਦ ਬਿਹਾਤ ਹੈ ਫੂਟੈ ਘੱਟ ਜਿਉਂ ਪਾਣੀ। ਜਿਵੇਂ ਕੱਚਾ ਘੜਾ ਹੌਲੀ ਹੌਲੀ ਖੁਰਦਾ ਹੈ, ਰੇਤਾ ਦਾ ਮਹਿਲ ਢਹਿੰਦਾ ਹੈ, ਤੇਰਾ ਕਮਾਇਆ ਮੁੱਕਦਾ ਜਾ ਰਿਹਾ ਹੈ, ਸਰੀਰ ਤੇਰਾ ਖੁਰਦਾ ਜਾ ਰਿਹਾ ਹੈ, ਤੂੰ ਇਹ ਸਭ ਕੁਝ ਇਕੱਠਾ ਕਰਨ ਦੇ ਵਿੱਚ ਲੰਘਿਆ ਹਾਂ, ਜੀਵਨ ਬਤੀਤ ਕਰ ਲਿਆ ਹੈ, ਪਰ ਜਿਹੜੇ ਸਵਾਸ ਜਿਨ੍ਹਾਂ ਨੂੰ ਮੁਫਤ ਸਮਝਦਾ ਹੈ, ਜਿਨ੍ਹਾਂ ਨਾਲ ਇਹ ਕਮਾਈ ਕੀਤੀ, ਕਦੇ ਪਛਾਤਾਪ ਕੀਤਾ ਹੀ ਨਹੀਂ ਵੀ ਜਿਸ ਕਰਮ ਲਈ ਨਾਮ ਜਪਣ ਲਈ ਉਹ ਮਿਲੇ ਨੇ, ਅਜਾਈ ਜਾ ਰਿਹਾ ਹੈ ਸਭ ਕੁਝ। ਭਾਈ ਨੰਦ ਲਾਲ ਨੂੰ ਸਮਝ ਹੈ, ਕਹਿੰਦੇ ਮਹਾਰਾਜ ਜੋ ਮੰਗਾਂਗਾ ਮਿਟੇਗਾ, ਤੇ ਜਿਹੜੇ ਵਿਹੜੇ ਵਿੱਚ ਤੂੰ ਹੈ, ਜਿਸ ਹਿਰਦੇ ਵਿੱਚ ਤੂੰ ਹੈ, ਜਿੱਥੇ ਦਾਤਾਰ ਬੈਠਾ ਹੋਵੇ ਉੱਥੇ ਮੰਗਣਾ ਹੀ ਮੁੱਕ ਜਾਂਦਾ ਹੈ। ਕਿਰਪਾ ਕਰ ਆਠ ਪਹਿਰ ਨਾਨਕ ਜਸ ਗਾਵੈ, ਮੰਗਣ ਕਉ ਹਰ ਦਾਨ, ਮੈਨੂੰ ਆਪਣੇ ਨਾਮ ਦਾ ਦਾਨ ਦੇ, ਮੈਂ ਅੱਠੋ ਪਹਿਰ ਤੇਰੇ ਗੁਣ ਗਾਇਆ ਕਰਾਂ। ਜਿੱਥੇ ਤੇਰਾ ਨਾਮ ਹੈ ਉੱਥੇ ਸਭ ਦਾਤਾਂ ਦੀ ਪੂਰਤੀ ਹੋ ਜਾਂਦੀ ਹੈ। ਸੋ ਪਾਤਸ਼ਾਹ ਗੁਰੂ ਅਰਜਨ ਸਾਹਿਬ ਇਹੀ ਸਮਝਾਉਂਦੇ ਨੇ, ਹੋਰ ਕੁਝ ਨਾਲ ਜਾਣ ਵਾਲਾ ਨਹੀਂ ਹੈ, ਉਸ ਕਿਰਪਾਲੂ ਪਰਮਾਤਮਾ ਕੋਲੋਂ ਕੇਵਲ ਉਸਦਾ ਨਾਮ ਮੰਗਣਾ ਕਰੋ, ਤੁਹਾਡਾ ਪਾਰ ਉਤਾਰਾ ਫਿਰ ਹੋਵੇਗਾ।
ਰਹਾਉ ਰਾਜ ਮਾਲ ਅਨੇਕ ਭੋਗ ਰਸ, ਸਗਲ ਤਰਵਰ ਕੀ ਸ਼ਾਮ।
ਸਾਰੀ ਜਾਇਦਾਦ ਨੂੰ ਗੁਰੂ ਪਾਤਸ਼ਾਹ ਨੇ ਦੇਖੋ ਕੀ ਕਿਹਾ, ਰਾਜ ਦਾ ਮਤਲਬ ਹੈ ਹਕੂਮਤ, ਤਖਤ ਤਾਜ, ਇਹ ਸਦੀਵੀ ਰਹਿਣ ਵਾਲਾ ਨਹੀਂ ਹੈ। ਅੱਗੇ ਮਹਾਰਾਜ ਕਹਿੰਦੇ ਨੇ ਮਾਲ ਜਾਇਦਾਦ ਦੌਲਤਾਂ ਸ਼ੋਹਰਤਾਂ, ਮਹਾਰਾਜ ਪਾਤਸ਼ਾਹ ਅੱਗੇ ਕੀ ਸਮਝਾਉਂਦੇ ਨੇ, ਆਖਣ ਲੱਗੇ ਭੋਗ ਰਸ, ਸਰੀਰ ਦਾ ਜਿਹੜਾ ਗੈਰਾਂ ਦਾ ਸੰਗ ਕਰਨਾ ਹੈ, ਜੋ ਇੰਦਰੀਆਂ ਦਾ ਸਵਾਦ ਹੈ, ਜਿਹੜੇ ਭੋਗ ਵਿਲਾਸ ਕਰਦੇ ਹਾਂ, ਜੀਭ ਦਾ ਜਿਹੜਾ ਸਵਾਦ ਹੈ, ਸਰੀਰ ਦੇ ਇੰਦਰੀਆਂ ਦੇ ਜਿਹੜੇ ਸਵਾਦ ਨੇ, ਅੱਖਾਂ ਦਾ ਜਿਹੜਾ ਚਸਕਾ ਹੈ, ਕੰਨਾਂ ਨਾਲ ਚੁਗਲੀਆਂ ਸੁਣਨ ਦਾ ਚਸਕਾ ਹੈ, ਜ਼ੁਬਾਨ ਨਾਲ ਰਸ ਚੱਖਣ ਦਾ ਜਿਹੜਾ ਚਸਕਾ ਹੈ, ਐਸੇ ਜਿੰਨੇ ਵੀ ਭੋਗ ਨੇ ਰਸ ਨੇ ਇਹ ਸਦੀਵੀ ਰਹਿਣ ਵਾਲੇ ਨਹੀਂ। ਔਰ ਤੁਸੀਂ ਵੇਖੋ ਬਜ਼ੁਰਗੀ ਵਿੱਚ ਤਾਂ ਇੰਦਰੇ ਉੱਦਾਂ ਹੀ ਕੰਮ ਛੱਡ ਜਾਂਦੇ ਨੇ, ਨਾ ਜ਼ੁਬਾਨ ਦਾ ਰਸ ਰਹਿੰਦਾ ਹੈ, ਨਾ ਕੰਨਾਂ ਨੂੰ ਕੋਈ ਸਮਝ ਰਹਿੰਦੀ ਹੈ, ਨਾ ਅੱਖਾਂ ਵੇਖਣ ਜੋਗੀਆਂ ਰਹਿੰਦੀਆਂ ਨੇ। ਸੋ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਇਹ ਜੋ ਕੁਝ ਵੀ ਹੈ, ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ, ਇਹ ਸਾਰੇ ਇਸ ਤਰ੍ਹਾਂ ਨੇ, ਰੰਚਕ ਮਾਤਰ ਸਮਾਂ ਰਹਿਣ ਵਾਲੇ ਨੇ, ਜਿਵੇਂ ਰੁੱਖ ਦੀ ਛਾਂ ਰਹਿੰਦੀ ਹੈ, ਸਦੀਵੀ ਨਹੀਂ ਨਾ ਟਿਕਦੀ, ਇਸ ਵਿਹੜੇ ਚੋਂ ਇਸ ਵਿਹੜੇ ਵਿੱਚ ਹੈ, ਇਹ ਜਵਾਨੀ ਇਹ ਹੁਸਨ ਇਹ ਤਖਤੋ ਤਾਜ ਇਹ ਹਕੂਮਤਾਂ ਸਦਾ ਰਹਿਣ ਵਾਲੀਆਂ ਨਹੀਂ, ਨਾਮ ਸਦਾ ਰਹਿਣ ਵਾਲਾ ਹੈ। ਅਤੇ ਜਿਨ੍ਹਾਂ ਨਾਮ ਜਪਿਆ ਉਹਨਾਂ ਮਹਾਂਪੁਰਸ਼ਾਂ ਨੂੰ ਵੀ ਲੋਕ ਯਾਦ ਕਰਦੇ ਨੇ, ਉਹਨਾਂ ਸੱਤ ਪੁਰਸ਼ਾਂ ਦਾ ਨਾਮ ਰਹਿ ਜਾਂਦਾ ਹੈ, ਚਾਹੇ ਉਹ ਭਗਤ ਕਬੀਰ ਜੀ, ਬਾਬਾ ਫਰੀਦ ਜੀ, ਬਾਬਾ ਕਨ੍ਹੱਈਆ ਜੀ, ਜਿਤਨੇ ਵੀ ਮਹਾਂਪੁਰਸ਼ ਨੇ। ਸੋ ਤਾਂ ਮਹਾਰਾਜ ਕਹਿੰਦੇ ਨੇ ਰਾਜਮਾਲ ਸਦੀਵੀ ਨਹੀਂ ਹੈ, ਹਸਤ ਰੱਥ ਅਸਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ। ਕਹਿੰਦੇ ਹਾਥੀ ਨੇ ਘੋੜੇ ਨੇ, ਰੱਥਾਂ ਦੀ ਸਵਾਰੀ ਕਰਦਾ ਹੈ, ਬੜਾ ਧਨੀ ਹੈ, ਦੌਲਤਾਂ ਸ਼ੋਹਰਤਾਂ ਦਾ ਮਾਲਕ ਹੈ, ਸੰਗ ਨਾ ਚਾਲਿਓ ਇਨ ਮਹਿ ਕਛੂਏ ਊਟ ਸਿਧਾਰਿਓ ਨਾਂਗਾ। ਕਹਿੰਦੇ ਨੰਗੇ ਹੀ ਚਲੇ ਜਾਣਾ ਹੈ, ਜਿਵੇਂ ਆਇਆ ਹੈ ਤਿਵੇਂ ਚਲੇ ਜਾਣਾ ਹੈ, ਕੁਝ ਰਹਿਣ ਵਾਲਾ ਨਹੀਂ ਹੈ। ਇੱਕ ਸ਼ਾਇਰ ਨੇ ਬੜਾ ਸੁੰਦਰ ਲਿਖਿਆ, ਕਹਿੰਦਾ ਲਿਬਾਸੋਂ ਕਾ ਸ਼ੌਕ ਰੱਖਤੇ ਥੇ ਜੋ ਹਮੇਸ਼ਾ, ਬੜੇ ਸੁੰਦਰ ਕੱਪੜੇ ਪਾਉਣੇ, ਤਖਤ ਮਾਨਣੇ, ਆਨੰਦ ਲੈਣੇ, ਭੋਗ ਰਸ ਮਾਨਣੇ, कहिंदे लिबासों का शौक रखते थे जो हमेशा आखरी वक्त कह ना पाए कि ये कफन ठीक नहीं है। जदों अंत आया ना एवें दो गज का कपड़ा पै जाना है उदों नक मूँह नहीं चढ़ा आना। हशर सारिया का अखीर तो यही है जिउंदिया जी भावें तू लखां दे शमियाने ला ला मखमल दे कपड़े पाला अखीरी मड़िया दे विच तेरा हशर यही है। चाहे निर्धन है चाहे तू अमीर है चाहे तू गरीब है चाहे तू संत है चाहे तू साकत है राजमाल नहीं रहिंदा पर जे तेरे पल्ले नाम है नाम जपण वाले दा नामना रह जांदा नाम रहो साधु रहो रहो गुरगो बिंद अकाल पुरख रवेगा उहदा नाम रवेगा उहदा नाम जपण वाले सत पुरशां दा नाम रहिंदा है।
ताई ताई बहु बिद को धावै सगल निरारथ काम।
हुणे जिन्ना कुछ भी है तख्त दौलतां शोहरतां ताए ताए भाव दौड़ दौड़ के इकट्ठा करदे हां असीं धोखे धड़ियां भी करदे हां ठगियां ठोरियां भी मारदे हां कहिंदे सगल निरारथ काम। कहिंदे ये जिन्ने भी तेरे कीते हुए कारज ने ना एक लफ्ज आउंदा निररथ निरारथ बनिया निररथ तो निररथ का मतलब हुंदा है जिस पास अर्थ नहीं है धन नहीं है कंगाल है। कहिंदे भज के दौलतां शोहरतां तख्त ते तू मल लए ने पर तू अज भी निररथ है अखीर नूं इह कुझ भी तेरे कोल रहण वाला नहीं है। जां निरार्थ दा मतलब है व्यर्थ बेफायदा वृथा जो किसे कारे आउण वाला नहीं है जो सदीवी रहण वाला नहीं है। बाणी चाहुंदा ना बिन हर सगल निरारथ काम। सब कुछ अकाल पुरख दे नाम तो बिना निरारथ है सोइना रुपा माटी दाम यह सब मिट्टी हो जाता है रहण वाला अकाल पुरख दा केवल नाम है। सो पातशाह कहिंदे ने ये दौड़ भज के मशक्कतां घाल के जो कमाया है मिट्टी हो जाएगा।
बिन गोविंद अवर जे चाहो दिसै सगल बात है खाम।
बिना गोविंद तो गो धरती बिंद पालन हार जो धरती दा पालन हार परमात्मा है आखण लगे बिन गोविंद अवर जे चाहो। कहिंदे अकाल पुरख दे नाम तो बिना जिहड़ी होर चाहना है होर इच्छावां जो दिल विच तू रखियां ने दिसै सगल बात है खाम। खाम लफ्ज फारसी दा लफ्ज है परशियन दा लफ्ज है। खाम दा मतलब है कच्चा अजाई। कहिंदे ऐ गोबिंद अकाल पुरख तेरे नाम तो बिना होर जो कुछ भी है वह खाम है बात खाम वह व्यर्थ गल्लां ने किसी कारे विच आउण वाला कुछ नहीं है। जिवें बाणी कहिंदी है ना तज गोपाल आन जो करनी सोई सोई बिनसत खाम। यह खाम लफ्ज बड़ी बार आउंदा है बाणी च। अकाल पुरख नूं छड के जो भी खटिया है कहिंदे अजाई व्यर्थ दीआं गल्लां ने कम आउण वाला नहीं है।
कहो नानक संत रेन मांगो मेरो मन पावै विश्राम।
ये गुरु अर्जन साहब दी बाणी है ते कई इत्थे इक अपनी साखी घड़ी फिरदे ने कहिंदे जी गुरु नानक साहब ने इत्थे इक बचन किया है कहो नानक संत रेन मांगो मेरो मन पावै विश्राम। अखे वह जदों गुरु नानक साहब ने भुखिया नूं लंगर छकाया ना वीआं दा वेखो सारिआं नूं छकाउंदा भुखे जेड़े लोड़वंद ने जदों उहदे दर ते ने ते उहने छकाउणा ही छकाउणा है। दादा दाता एक है सब को देवण हार। गुरु गोबिंद सिंह पातशाह ने भी रोजी देण वाला उसनूं किया है रसा बख्श अपनी रजा विच चला के रोजी देहो दिल पसीर रोजी देण वाला कमाले करामात कायम करीम। रजा बख्श रोजी देण वाला जेड़ा परमात्मा है दिल नूं भाउण वाला जेड़ा परमात्मा है। लफ्ज रोजी वार वार महाराज वरतदे ने। महाराज पातशाह कहिंदे चलो भुखे हो ते लंगर छक लो। एक कहिंदा जी उहनां चों इक साध दा नाम संत रेण सी। अखे गुरु नानक साहब ने बाणी विच कहा पहली गल ते गुरु अर्जन साहब दी ये बाणी है चाहे जो ते की है ये पंजवां जामा है ਜੇ ਗੁਰੂ ਨਾਨਕ ਸਾਹਿਬ ਦਾ ਗੁਰੂ ਕੋਈ ਸੰਤ ਰੇਣ ਹੁੰਦਾ ਤੇ ਪਹਿਲੇ ਮਹੱਲੇ ਵਿੱਚ ਇਹ ਲਫ਼ਜ਼ ਆ ਜਾਣਾ ਚਾਹੀਦਾ ਸੀ, ਜੋ ਨਹੀਂ ਹੈ। ਦੂਸਰੀ ਗੱਲ, ਗੁਰੂ ਨਾਨਕ ਸਾਹਿਬ ਬਾਰੇ ਬਾਣੀ ਕਹਿੰਦੀ ਹੈ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ, ਹੀ ਵਾਸ ਦਾ ਟਰਾਂਸੈਂਡੈਂਟ ਲੋਰਡ, ਖੁਦਾ ਗੁਰੂ ਨਾਨਕ ਬਣ ਕੇ ਆਇਆ, ਉਹਨੂੰ ਕਿਸੇ ਗੁਰੂ ਦੀ ਲੋੜ ਨਹੀਂ ਹੈ। ਦੂਸਰਾ, ਸੰਤ ਦਾ ਮਤਲਬ ਹੈ ਸਤਪੁਰਸ਼, ਜਿਹਦੇ ਇੰਦਰੇ ਕਾਬੂ ਵਿੱਚ ਨੇ, ਜਿਹਦਾ ਮਨ ਕਾਬੂ ਵਿੱਚ ਹੈ। ਰੇਨ ਤੋਂ ਭਾਵ ਹੈ ਚਰਨਾਂ ਦੀ ਧੂੜੀ, ਜਿਹੜਾ ਰੇਨ ਲਫ਼ਜ਼ ਹੈ ਨਾ ਸੰਸਕ੍ਰਿਤ ਦਾ ਲਫ਼ਜ਼ ਹੈ, ਪੱਗ ਚਰਨ ਇਹਨਾਂ ਦੀ ਜਿਹੜੀ ਧੂੜੀ ਹੈ। ਹੁਣ ਇੱਕ ਆਸਾ ਮਹੱਲਾ ਪੰਜਵਾਂ ਵਿੱਚ ਵੀ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਜਨ ਨਾਨਕ ਕਹੋ ਇਹੋ ਦਾਨ ਦੇਹੋ ਪ੍ਰਭ, ਜਨ ਨਾਨਕ ਕਹੋ ਇਹੋ ਦਾਨ ਦੇਹੋ ਪ੍ਰਭ, ਪਾਵੋ ਸੰਤ ਰੇਨ ਉਰਧਾਰੀ। ਇਹ ਤੇ ਜਗ੍ਹਾ ਜਗ੍ਹਾ ਲਫ਼ਜ਼ ਆਉਂਦਾ ਹੈ। ਉਹ ਭਾਈ ਜੀ, ਗੁਰੂ ਨਾਨਕ ਸਾਹਿਬ ਦੇ ਗੁਰੂ ਪਤਾ ਕੌਣ ਨੇ? ਮਹਾਰਾਜ ਕਹਿੰਦੇ ਨੇ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਕਹਿੰਦੇ ਅਕਾਲ ਪੁਰਖ ਦੀ ਬਾਣੀ, ਉਹਦੇ ਬੋਲ, ਅਕਾਲ ਪੁਰਖ ਹੀ ਮੇਰਾ ਗੁਰੂ ਹੈ, ਕਿਉਂਕਿ ਬੋਲ ਵਿੱਚ ਤੇ ਬੋਲਣ ਵਾਲੇ ਵਿੱਚ ਫਰਕ ਨਹੀਂ ਹੁੰਦਾ। ਅਕਾਲ ਪੁਰਖ ਦੇ ਬੋਲ, ਉਹ ਬੋਲੀ, ਉਹ ਅਕਾਲ ਪੁਰਖ ਦਾ ਨਾਮ, ਅਕਾਲ ਪੁਰਖ ਆਪ ਹੀ ਮੇਰਾ ਗੁਰੂ ਹੈ ਤੇ ਮੇਰੀ ਸੁਰਤ ਚੇਲਾ ਬਣੀ ਹੋਈ ਹੈ, ਜੋ ਉਹਦੇ ਬੋਲਾਂ ਤੇ ਪਹਿਰਾ ਦਿੰਦਾ ਹਾਂ ਮੈਂ। ਸੋ ਇਹ ਕਦਰੇ ਵੀ ਸ਼ੰਕਾ ਨਹੀਂ ਕਰਨਾ। ਨਾਲੇ ਬਾਣੀ ਕਹਿ ਰਹੀ ਹੈ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਸਾਹਿਬ ਸਾਰਿਆਂ ਨਾਲੋਂ ਵੱਡੇ ਨੇ, ਅਸੀਮ ਤਾਕਤਾਂ ਦੇ ਮਾਲਕ ਨੇ, ਉਹਨਾਂ ਨੂੰ ਲੋੜ ਨਹੀਂ ਹੈ ਕਿਸੇ ਤੋਂ ਉਪਦੇਸ਼ ਲੈਣ ਦੀ। ਸੋ ਇਸ ਗੱਲ ਦਾ ਖਿਆਲ ਰੱਖਿਓ, ਦੀਨ ਦੁਨੀਆਂ ਦੇ ਮਾਲਕ ਇੱਥੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਮੈਂ ਸਿੱਖੋ ਇਹ ਲੁਕਾਈ ਦੇ ਲੋਕੋ ਤੁਹਾਨੂੰ ਇੱਕ ਸਮਝ ਦਿੰਦਾ ਹਾਂ, ਜਿਹੜਾ ਕਹਿ ਰਿਹਾ ਹਾਂ ਨਾ ਅਕਾਲ ਪੁਰਖ ਤੋਂ ਨਾ ਮੰਗੋ, ਇਹਦੀ ਪ੍ਰਾਪਤੀ ਸੁਖਾਲੀ ਹੋ ਜਾਵੇ, ਇੱਕ ਕਰਮ ਕਰੋ, ਅਕਾਲ ਪੁਰਖ ਨੂੰ ਆਖੋ ਸਾਧੂਆਂ ਦੇ ਚਰਨਾਂ ਦੀ ਧੂੜੀ ਮਿਲੇ, ਭਾਵ ਸਾਧੂਆਂ ਦੀ ਸੰਗਤ ਮਿਲੇ। ਉਹਦਾ ਕਾਰਨ ਕੀ ਹੈ? ਇੱਕ ਕੁਆਰੀ ਲੜਕੀ ਜਿਹਦਾ ਵਿਆਹ ਹੋਣ ਵਾਲਾ ਹੈ, ਜੇ ਉਹ ਇੱਕ ਕੁਆਰੀ ਲੜਕੀ ਨੂੰ ਪੁੱਛੇ ਵੀ ਭੈਣੇ ਉਹ ਗੁਣ ਦੱਸ ਜਿਨ੍ਹਾਂ ਨੂੰ ਜੀਵਨ ਵਿੱਚ ਧਾਰ ਕੇ ਮੇਰਾ ਗ੍ਰਸਤ ਜੀਵਨ, ਕਿਉਂਕਿ ਮੈਂ ਪ੍ਰਵੇਸ਼ ਕਰਨਾ ਹੈ, ਉਹ ਸੁਖਾਲਾ ਲੰਘੇ, ਮੇਰੇ ਸਿਰ ਦਾ ਸਾਈਂ ਖੁਸ਼ ਹੋਵੇ, ਜਿਨ੍ਹਾਂ ਗੁਣਾਂ 'ਤੇ ਰੀਝ ਜਾਵੇ। ਉਹ ਕੁਆਰੀ ਬੱਚੀ ਨੇ ਕੁਆਰੀ ਬੱਚੀ ਨੂੰ ਪੁੱਛਿਆ ਅਤੇ ਉਹ ਅੱਗੋਂ ਕੁਆਰੀ ਨੇ ਜਵਾਬ ਦਿੱਤਾ ਵੀ ਜੇ ਪਤੀ ਖੁਸ਼ ਕਰਨਾ ਹੈ, ਗੁਣਵੰਤੀ ਬਣਨਾ ਹੈ, ਗੁਣਾਂ ਬਾਰੇ ਜਾਣਨਾ ਹੈ ਤਾਂ ਸੁਹਾਗਣ ਨੂੰ ਮਿਲ। ਮੈਂ ਤਾਂ ਆਪ ਨਹੀਂ ਵਸੀ, ਇਹ ਸਾਧੂ ਗੁਰੂ ਦੀਆਂ ਸੁਹਾਗਣਾਂ ਨੇ ਅਤੇ ਸਾਧੂਆਂ ਦੀ ਸੰਗਤ 'ਚੋਂ ਸਮਝ ਪੈਂਦੀ ਹੈ ਵੀ ਪਤੀ ਪਰਮੇਸ਼ਰ ਕਿੰਨਾ ਗੁਣਾਂ 'ਤੇ ਰੀਝਦਾ ਹੈ। ਚਰਨ ਰੇਣ ਤੋਂ, ਸਾਧ ਰੇਣ ਤੋਂ ਭਾਵ ਹੈ ਸਾਧੂਆਂ ਦੀ ਸੰਗਤ, ਅਤੇ ਜਿਹੜਾ ਸਾਧੂ ਦੀ ਸੰਗਤ ਆਉਂਦਾ ਹੈ, ਸੰਤ ਸਰਣ ਜੋ ਜਨ ਪਰੈ ਸੋ ਜਨ ਉਧਰ ਹਾਰ, ਸਾਧੂ ਦੀ ਸੰਗਤ ਆਇਆ ਸਮਝ ਪੈਂਦੀ ਹੈ, ਚੌਂਕੜਾ ਲਾਉਣ ਦੀ ਜਾਚ ਆਉਂਦੀ ਹੈ, ਗੁਰੂ ਨਾਨਕ ਨਿਰੰਕਾਰੀ ਦੇ ਗੀਤ ਗਾਉਣ ਦੀ ਸਮਝ ਆਉਂਦੀ ਹੈ, ਔਰ ਸਾਧੂ ਦੀ ਸੰਗਤ ਵਿੱਚ ਬੈਠ ਕੇ ਅਕਾਲ ਪੁਰਖ ਦੇ ਗੁਣ ਗਾਇਆ, ਜਿਹੜਾ ਨਾਮ ਹੈ ਹਿਰਦੇ ਵਿੱਚ ਟਿਕਦਾ ਹੈ ਔਰ ਇਨਸਾਨ ਨੂੰ ਨਿਜ਼ਾਤ ਹਾਸਲ ਹੋ ਜਾਂਦੀ ਹੈ। ਸੋ ਮਹਾਰਾਜ ਕਹਿੰਦੇ, ਜਿਨ੍ਹਾਂ ਨਾਮ ਦੀ ਕਮਾਈ ਕੀਤੀ ਹੈ ਉਹਨਾਂ ਦੀ ਸੰਗਤ ਮੰਗ, ਉਹਨਾਂ ਦੀ ਸੰਗਤ 'ਚੋਂ ਤੈਨੂੰ ਜਾਚ ਆਵੇ ਵੀ ਅਕਾਲ ਪੁਰਖ ਨੂੰ ਖਸਮ ਕਿਵੇਂ ਧਾਰਨਾ ਹੈ, ਕਿਹੜੇ ਗੁਣਾਂ 'ਤੇ ਅਕਾਲ ਪੁਰਖ ਰੀਝਦਾ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ, ਸੰਤ ਦਾ ਰਸਤਾ ਹੀ ਧਰਮ 'ਤੇ ਚੱਲਣ ਵਾਲਾ ਹੈ, ਉਹ ਕਿਵੇਂ ਚੱਲਦਾ ਹੈ ਤੈਨੂੰ ਜਾਚ ਆ ਜਾਵੇਗੀ ਦੇਖ ਕੇ। ਪਰ ਸਾਧੂ ਇੱਕ ਮੀਲ ਪੱਥਰ ਹੈ, ਜੁੜਨਾ ਅਸੀਂ ਅਕਾਲ ਪੁਰਖ ਨਾਲ ਹੈ, ਮੰਜ਼ਿਲ ਅਕਾਲ ਪੁਰਖ ਹੈ, ਸਾਧੂਆਂ ਦਾ ਅਦਬ ਕਰੋ ਪਰ ਜੁੜਨਾ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਾਲ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹੀ ਸਾਡੇ ਇਸ਼ਟ ਨੇ, ਮਾਲਕ ਨੇ। ਸੋ ਮਹਾਰਾਜ ਸ਼੍ਰੀ ਮੁਖਵਾਕ ਦੇ ਵਿੱਚ ਇਹੀ ਹੁਕਮ ਦਿੰਦੇ ਨੇ, ਸਿੱਖਾ ਸਾਧੂਆਂ ਦੀ ਸੰਗਤ ਮੰਗ, ਤੇਰਾ ਜਿਹੜਾ ਮਨ ਹੈ ਪਾਵੇ ਬਿਸਰਾਮ, ਕਿਉਂਕਿ ਸਾਧੂਆਂ ਦਾ ਮਨ ਟਿਕਿਆ ਹੈ। ਸੰਤ ਕੀ ਹੈ? ਸ਼ਾਂਤ, ਜਿਹਦੇ ਇੰਦਰੇ ਟਿਕੇ ਨੇ, ਮਨ ਟਿਕਿਆ ਹੈ, ਤੇਰਾ ਮਨ ਵੀ ਉਹਨਾਂ ਦੀ ਰੀਸੇ ਟਿਕ ਜਾਵੇ, ਵਿਸ਼ਰਾਮ ਵਿੱਚ ਆ ਜਾਵੇ, ਸਹਿਜ ਵਿੱਚ ਆ ਜਾਵੇ, ਤੇਰਾ ਜੀਵਨ ਸਫਲਾ ਹੋ ਜਾਵੇ। ਦਾਸ ਇੱਥੇ ਹੀ ਵਿਚਾਰ ਨੂੰ ਸੰਕੋਚਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਕ ਬਾਣੀ, ਜੋ ਸਮੁੱਚੀ ਲਕਾਈ ਲਈ ਮਾਰਗ ਦਰਸ਼ਨ ਕਰਨ ਵਾਲੀ ਹੈ, ਉਸ ਬਾਣੀ ਦੀ ਵਿਆਖਿਆ ਅਗੰਮ ਬੋਧ ਹੈ, ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਨੇ, ਸੰਗਤ ਨੇ ਖਿਮਾ ਕਰ ਦੇਣੀ, ਬਾਣੀ ਦਾ ਭਾਵ ਹਿਰਦੇ ਵਿੱਚ ਟਿਕਾਉਣਾ। ਦਾਸ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ ਕਰਦਾ ਹੈ। ਗੁਰੂ ਕੇ ਵਜ਼ੀਰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਧੰਨਵਾਦ, जितने भी गुरु घर के सेवादार गुरु के वजीर ने श्रोमणी गुरुद्वारा प्रबंधक कमेटी के सेवादार ने सारिया का धन्यवाद। आओ ये दो पंक्तियां पढ़ के फतेह बुलाइए जी।
बिन गोविंद अवर जे चाहो निसा सगल बात है खामा, कहो नानक संत रीन मांगो मेरू मन पावे विश्राम। वाहिगुरु जी का खालसा, वाहिगुरु जी की फतेह।